एक ओंकार सतनाम करता पुरुष निरभो निरवैर कालमूरत अजोनी सैभं गुरु प्रसाद।
गुरु रूप सत्संग जीओ फतेह प्रवान करने वाहेगुरु जी का खालसा वाहेगुरु जी की फतह। मनुख एक ऐसा जन्म है सहजे सहजे मनुख कई तरह की होर जिंदगी नो जन्म देंदा है। मनुख दे अंदरों ही समाज का जन्म होया है, मनुख दे अंदरों ही राजनीति का जन्म होया है, मनुख दे अंदरों ही धर्म का जन्म होया है। समाजिक जीवन नो जन्म देता है मनुख ने, राजनैतिक जीवन नो जन्म देता है मनुख ने, और धार्मिक जीवन नो जन्म देता है मनुख ने। मनुख का जन्म होया है, फिर मनुख ने समाज नो जन्म देता है, मनुख ने राजनीति नो जन्म देता है, मनुख ने धर्म नो जन्म देता है। राजनीति ते समाज नो इस वक्त ना लई क्योंकि आपां धार्मिक मंदिर दे च बैठे हां ते महान धर्म दे सागर धर्म दे केंद्र धन गुरु हर राय साहब जी महाराज दा प्रकाश उत्सव मना रहे हैं। इस वास्ते गल ते धर्म दी करांगे। जिन्हां कोल धार्मिक जीवन है वो कि करोड़ां च इक कद नहीं, हजारां च सैकड़ियां च इक कद नहीं। जन नानक कोटन में किन्हों गुरमुख होए पछान, कोटन में नानक को नारायण जय चिकित। गुरु ते एक वादस करोड़ां च कोई एक कद नारायण जिस दे चेते दे चे, नारायण जिदी समझ दे चे। गुरुद्वारे बैठा है, गुरु दी गोद च बैठा है, कुछ भी नहीं पता है मेरा गुरु है ना। गुरु दी अजमत दा पता ना, गुरु दी महानता दा पता ना, गुरु दे ज्ञान दा पता। इस वास्ते अक्सर मैं ये दो बोल हर जगह बोलदा और हर वक्त बोलदा जो मेरी समझ दे च नहीं है। होवेगा परमात्मा है, परमात्मा जर्रे जर्रे च है, रोम रोमे च है, होवे पिया जो मेरी समझ दे च नहीं है। दूसरा जो मेरे चेते दे च नहीं है, जो मेरी सिमृति दे च नहीं है। होवेगा जर्रे जर्रे च परमात्मा, मेरी समझ च नहीं है। होवेगा रोम रोम दे च परमात्मा, मेरी सिमृति दे च नहीं है। दुनिया भर दे अवतारी पुरशां ने आख्या याद करो, चेते करो। संस्कृत च कहिंदे ने सिमरन करो, सिमरन करो, चेते करो, याद करो। इस वास्ते मैं दोहरावां शब्दां नूं, असीं ईश्वर नूं गवाया नहीं, गवा नहीं सकते, भुलाया है, भुला सकते हैं, भुल गया। भुलिया क्यों? समझदे च नहीं। कहिंदे ने दो जगह ते परमात्मा नहीं है, उंज व्यापक है, सब जगह है, पर दो जगह ते नहीं है। केड़ी दो जगह ते नहीं है? समझदे च नहीं है, चेते दे च नहीं है, बाकी सब जगह है। ऐसी कोई जगह नहीं जिथे रब नहीं है। पर फिर भी धार्मिक विद्वान कहने दो थावां ते नहीं है, बाकी सब जगह है, समझ दे च नहीं है, चेते दे च नहीं है। पशु दी जिंदगी दसदी है इनू मां बहन दी समझ नहीं, इनू परिवार दी समझ नहीं। मनुख दी जिंदगी दसदी है इनू निरंकार दी समझ नहीं है, नहीं है। इहदा व्यवहार दसदा, इहदी तर्ज जिंदगी दसदी है, इहदी जीवन शैली दसदी है, परमात्मा दी समझ नहीं। धन गुरु अर्जन देव जी महाराज कहिंदे जन्म ते हो गए ते हुण मैं इह वी अर्ज करां, जन्म बच्चे दी तरह आउंदा है। कदी कदी संसार विच कुछ इस तरह दे ਮਹਾਨ ਰੂਹਾਂ ਦਾ ਜਨਮ ਵੀ ਹੋਇਆ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁੱਢਿਆਂ ਦੀ ਤਰ੍ਹਾਂ ਜਨਮ ਹੋਇਆ। ਚੀਨ ਦੇ ਵਿੱਚ ਕਹਿੰਦੇ ਨੇ ਲਾਓਤਸੇ ਜਿਹੜਾ ਸੰਤ ਹੋਇਆ ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ। ਤੇ ਬੁੱਢੇ ਤੋਂ ਮੁਰਾਦ ਜਨਮ ਤੋਂ ਸਮਝਦਾਰ ਸੀ, ਜਨਮ ਤੋਂ ਗਿਆਨੀ ਸੀ, ਜਨਮ ਤੋਂ ਸੂਝਵਾਨ ਸੀ, ਜਨਮ ਤੋਂ ਦੂਰ ਦ੍ਰਿਸ਼ ਸੀ। ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਗੁਰੂ ਅਰਜਨ ਦੇਵ ਜੀ ਤੁਸੀਂ ਤੇ ਜੰਮਦਿਆਂ ਹੀ ਬ੍ਰਹਮ ਗਏ ਨੇ। ਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡੇ ਸਰੀਰ ਦਾ ਜਨਮ ਹੋਇਆ, ਸਰੀਰ ਦੇ ਨਾਲ ਨਾਲ ਧਰਮ ਦਾ ਜਨਮ ਹੋਇਆ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 2.5 ਸਾਲ ਦੇ ਸਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਣ ਗੋਬਿੰਦਵਾਲ ਸਾਹਿਬ ਦੀ ਗੱਲ ਹੈ, ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ, ਉੱਪਰ ਤਖ਼ਤ ਤੇ ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ। ਭੱਜੇ ਹੋਏ ਮਾਤਾ ਬਾਨੀ ਜੀ ਆਏ, ਉਹਨਾਂ ਨੇ ਚੁੱਕ ਲਿਆ, ਆਖਿਆ ਲਾਲ ਜੀ ਇਹ ਗੁਰੂ ਨਾਨਕ ਦਾ ਤਖ਼ਤ ਹੈ, ਇਹ ਤੀਜੇ ਗੁਰੂ ਨਾਨਕ ਦਾ ਸਿੰਘਾਸਣ ਹੈ, ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਾਂ, ਇਸ ਤੇ ਆਇਂਦਾ ਨਾ ਚੜ੍ਹਨਾ। ਪਿਆਰ ਨਾਲ ਡਾਂਟਦੇ ਆਇਆ ਬੱਚੇ ਨੂੰ ਕਹਿ ਰਿਹਾ, ਬਾਲਕ ਗੁਰੂ ਅਰਜਨ ਦੇਵ ਜੀ ਇਸ ਤਖ਼ਤ ਤੇ ਨਹੀਂ ਬੈਠਣਾ, ਚੜ੍ਹਨ ਦੀ ਕੋਸ਼ਿਸ਼ ਨਾ ਕਰਨੀ, ਇਹ ਗੁਰੂ ਨਾਨਕ ਦਾ ਸਿੰਘਾਸਣ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸੁਤੇ ਸਿਧਾ ਗਏ। ਬਾਨੀ ਦੇ ਹੱਥੋਂ 2.5 ਸਾਲ ਦੇ ਇਸ ਬੱਚੇ ਨੂੰ ਲੈ ਕੇ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਸਿੰਘਾਸਣ ਤੇ ਬਿਠਾ ਦਿੱਤਾ, ਆਖਿਆ ਦੋਹਤਾ ਬਾਣੀ ਕਾ ਬਹੁਤਾ, ਇਹ ਤੇ ਬਾਣੀ ਦਾ ਜਹਾਜ਼ ਹੈ, ਜੇ ਇਹ ਨਹੀਂ ਸਿੰਘਾਸਣ ਤੇ ਬੈਠੇਗਾ ਤੇ ਹੋਰ ਕੌਣ ਬੈਠੇਗਾ, ਇਹ ਤੇ ਧੁਰ ਦਰਗਾਹੋਂ ਬੈਠੇ ਹੋਇਆ ਹੈ, ਇਹਨੂੰ ਤੇ ਰੱਬ ਨੇ ਬਿਠਾਇਆ, ਇਹਨੂੰ ਤੇ ਪ੍ਰਮਾਤਮਾ ਨੇ ਬਿਠਾਇਆ, ਇਹ ਤੇ ਪ੍ਰਭੂ ਦੀ ਗੋਦ ਵਿੱਚ ਹੈ ਔਰ ਇਸ ਦੇ ਆਸਰੇ ਤੇ ਪਤਾ ਨਹੀਂ ਕਿਤਨਿਆਂ ਨੂੰ ਪ੍ਰਮਾਤਮਾ ਦੀ ਗੋਦ ਹਾਸਿਲ ਹੋਵੇਗੀ। ਇਹ ਤੇ ਬਹੁਤ ਹੈ, ਇਹ ਤੇ ਜਹਾਜ਼ ਹੈ, ਇਹਦੇ ਆਸਰੇ ਪਤਾ ਨਹੀਂ ਕਿਤਨੇ ਪਾਰ ਹੋਣਗੇ, ਇਹ ਨਹੀਂ ਬੈਠੇਗਾ ਤੇ ਕੌਣ ਬੈਠੇਗਾ। ਜਨਮ ਤੋਂ ਬਜ਼ੁਰਗ ਕੋਈ ਕਰੋੜਾਂ ਚ ਇੱਕ ਅੱਧ ਕਦੀ ਕਦੀ, ਜਨਮ ਸਾਰਿਆਂ ਦੇ ਬੱਚੇ ਦੀ ਤਰ੍ਹਾਂ ਹੁੰਦਾ, ਸਰੀਰਕ ਤੌਰ ਤੇ ਵੀ ਬੱਚੇ, ਦਿਮਾਗੀ ਤੌਰ ਤੇ ਵੀ ਬੱਚੇ, ਨਾ ਸਮਝੀ ਕੁਛ ਵੀ ਪਤਾ ਨਹੀਂ। ਕਦੀ ਕਦਾਈ ਸੰਸਾਰ ਦੇ ਇਤਿਹਾਸ ਦੇ ਵਿੱਚ ਕੋਈ ਬੁੱਢਿਆਂ ਦੀ ਤਰ੍ਹਾਂ ਪੈਦਾ ਹੁੰਦਾ ਹੈ। ਚੀਨ ਦੇ ਚ ਕਥਾ ਹੈ ਬਈ ਲਾਓਤਸੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ, ਭਾਵ ਜਨਮ ਤੋਂ ਗਿਆਨੀ ਹੋ। ਕਬੀਰ ਬਾਰੇ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਵਿਸ਼ਨੂੰ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਬ੍ਰਹਮੇ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਨਹੀਂ ਜਨਮ ਤੋਂ ਕਮਲ ਜੈਸੇ ਸਨ, ਡੁੱਬੇ ਨਹੀਂ, ਗਰਕ ਨਹੀਂ ਹੋਏ, ਸਮਝ ਸੀ। ਜੈਸੇ ਪਾਣੀ ਦੇ ਵਿੱਚ ਕਮਲ ਡੁੱਬਦਾ ਨਹੀਂ, ਜਿਹੜੇ ਮਨੁੱਖ ਸੰਸਾਰ ਵਿੱਚ ਡੁੱਬਣ ਨਾ, ਪਦਾਰਥਾਂ ਵਿੱਚ ਡੁੱਬਣ ਨਾ, ਉਹ ਕਮਲ ਦੀ ਤਰ੍ਹਾਂ ਹੁੰਦੇ ਤੇ ਡੁੱਬੇ ਹੋਏ ਨੇ, ਸਹਿਜੇ ਸਹਿਜੇ ਫਿਰ ਤੈਰਨਾ ਤੇ ਨਿਰਲੇਪ ਹੋਣਾ ਸਿੱਖਦੇ ਨੇ, ਪਰ ਕੋਈ ਜਨਮ ਤੋਂ ਵੀ ਨਿਰਲੇਪ ਹੁੰਦਾ, ਉਹਨਾਂ ਨੂੰ ਕਹਿੰਦੇ ਨੇ ਇਹਨਾਂ ਦਾ ਜਨਮ ਤੇ ਕਮਲ ਤੋਂ ਹੋਇਆ, ਬਾਹੋ ਕਮਲ ਜੈਸੇ ਨੇ, ਕਮਲ ਡੁੱਬਦਾ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਦੇ ਖਾਂ ਤੈਂ ਡੁੱਬੇ ਆਏ, ਪਹਿਲੇ ਪਾਤਸ਼ਾਹ ਜੀ ਦਾ ਵਾਰ, ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਪਏ, ਡੁੱਬੇ ਪਏ। ਸੁਤੇ ਸਿੱਧ ਗੱਲ ਆ ਗਈ ਤਾਂ ਮੈਂ ਅਰਜ਼ ਕਰਾਂ, ਪਾਣੀ ਵਿੱਚ ਕੁੱਤੇ ਤੈਰਦੇ ਨੇ, ਗਊਆਂ ਵੀ ਤੈਰਦੀਆਂ ਨੇ, ਮੱਝਾਂ ਵੀ ਤੈਰਦੀਆਂ ਨੇ, ਪਾਣੀ ਦੇ ਵਿੱਚ ਚੀਤੇ ਵੀ ਤੈਰ ਕੇ ਲੰਘ ਜਾਂਦੇ ਨੇ। ਮੈਂ ਕੇਰਲਾ ਵਿੱਚ ਦੇਖ ਕੇ ਦੰਗ ਹੋਇਆ ਸੀ, ਬਹੁਤ ਪੁਰਾਣੀ ਗੱਲ, 60 ਫੁੱਟ ਡੂੰਘਾ ਪਾਣੀ ਹਾਥੀ ਨਹਾਵੇ ਪਿਆ ਤੇ ਨਹਾ ਕੇ ਬਾਹਰ ਨਿਕਲਿਆ, ਹਾਥੀ ਤੈਰਦੇ, ਪਹਾੜ ਵਰਗਾ ਸਰੀਰ ਤੈਰ ਰਹੇ, ਹਾਥੀ ਤੈਰਦੇ ਨੇ, ਗਊਆਂ ਤੈਰਦੀਆਂ ਨੇ, ਘੋੜੇ ਤੈਰਦੇ ਨੇ, ਮੱਝਾਂ ਤੈਰਦੀਆਂ ਨੇ, ਕੁੱਤੇ ਤੈਰਦੇ ਨੇ, ਸ਼ੇਰ ਤੈਰਦੇ ਨੇ, ਚੀਤੇ ਤੈਰਦੇ ਨੇ, ਮਨੁੱਖ ਡੁੱਬਦੇ ਨੇ, ਬੰਦਾ ਡੁੱਬਦਾ, ਸਿਰਫ ਮਨੁੱਖ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ, ਮੱਝਾਂ ਤੇ ਤੈਰਦੀਆਂ ਨੇ, ਘੋੜੇ ਤੇ ਤੈਰਦੇ ਨੇ, ਹਾਥੀ ਤੇ ਤੈਰਦੇ ਨੇ, ਗਊਆਂ ਤੇ ਤੈਰਦੀਆਂ ਨੇ, ਕੁੱਤੇ ਵੀ ਤੈਰਦੇ ਨੇ, ਬੰਦਾ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ ਹੈ? ਨਹੀਂ, ਮਨੁੱਖ ਵੀ ਜ਼ਿੰਦਾ ਹੀ ਡੁੱਬਦਾ ਹੈ, ਮੁਰਦੇ ਤੇ ਤੈਰਦੇ ਨੇ, ਤੈਰਦੇ ਮੁਰਦਾ ਤੇ ਤੈਰਦੇ। ਯੂਪੀ ਦੇ ਅੰਦਰ ਮੱਧ ਭਾਰਤ ਦੇ ਚ ਸਨਾਤਨ ਮੱਧ ਦੇ ਕੋਈ ਹਿੰਦੂ ਸੰਤ ਅਗਰ ਚਲਾਣਾ ਕਰ ਜਾਂਦਾ, ਦੇਹੀ ਛੱਡ ਜਾਂਦਾ, ਉਹਨੂੰ ਜਲ ਪ੍ਰਵਾਹ ਕਰਦੇ ਨੇ, ਦਾਹ ਸੰਸਕਾਰ ਨਹੀਂ ਕਰਦੇ, ਜਲ ਪ੍ਰਵਾਹ ਕਰਦੇ। ਪਰ ਜਦ ਜਲ ਪ੍ਰਵਾਹ ਕਰਦੇ ਨੇ ਤੇ ਮਣ ਮਣ ਦੋ ਦੋ ਮਣ ਦੇ ਨਾਲ ਪੱਥਰ ਬਣਦੇ ਨੇ, ਕਿਉਂ? ਲਾਸ਼ ਤੈਰਨ ਲੱਗ ਪੈਂਦੀ, ਹਾਲਾਂਕਿ ਲਾਸ਼ ਜ਼ਿੰਦਾ ਮਨੁੱਖ ਨਾਲੋਂ ਭਾਰੀ ਹੋ ਜਾਂਦੀ, ਵਜ਼ਨ ਵੱਧ ਜਾਂਦਾ ਹੈ, ਲੇਕਿਨ ਤੈਰਦੀ ਹੈ। ਹੈਰਾਨਗੀ ਹੈ, ਜ਼ਿੰਦਾ ਡੁੱਬਦੇ ਨੇ, ਮੁਰਦੇ ਤੈਰਦੇ। ਪਾਣੀ ਦਾ ਮਨੁੱਖ ਨਾਲ ਵੀ ਵੈਰ ਨਹੀਂ, ਅਗਰ ਮਨੁੱਖ ਨਾਲ ਵੈਰ ਹੈ ਤਾਂ ਫਿਰ ਮੁਰਦੇ ਵੀ ਡੁੱਬਣੇ ਚਾਹੀਦੇ ਸੀ, ਮੁਰਦਾ ਤੇ ਨਹੀਂ ਡੁੱਬਦਾ। ਜੀਵਦਾ ਮਨੁੱਖ ਕਿਉਂ ਡੁੱਬਦਾ? ਇਹ ਆਪਣਾ ਬੈਲੈਂਸ ਵਿਗਾੜ ਬੈਠਦਾ, ਤਵਾਜ਼ਨ ਖੋ ਬੈਠਦਾ, ਸੰਤੁਲਨ ਗਵਾ ਬੈਠਦਾ, ਤਾਂ ਡੁੱਬਦਾ। ਲੋਕ ਇਸਦਾ ਤਵਾਜ਼ਨ ਡਾਵਾਂਡੋਲ ਕਰ ਦਿੰਦਾ, ਸੀਮਾ ਤੋਂ ਵਧਿਆ ਹੋਇਆ ਅਹੰਕਾਰ ਇਸਦਾ ਬੈਲੈਂਸ ਵਿਗਾੜ ਦਿੰਦਾ, ਸੀਮਾ ਤੋਂ ਵਧੀ ਹੋਈ ਵਾਸ਼ਨਾ ਇਹਦਾ ਸੰਤੁਲਨ ਡਾਵਾਂਡੋਲ ਕਰਦਾ, ਡੁੱਬ ਜਾਂਦਾ। ਹਮ ਦੇ ਖਾਂ ਤੈ ਡੁੱਬੇ ਆਇਆ, ਇਹਦੇ ਡੁੱਬ ਗਏ। ਡੁੱਬੇ ਦੀ ਪਹਿਚਾਣ ਕੀ ਹੋਵੇਗੀ? ਉਹਦਾ ਨਿਤਨੇਮ ਡੁੱਬ ਗਿਆ ਹੋਵੇਗਾ, ਨਹੀਂ ਕਰਦਾ ਹੋਵੇਗਾ। ਰਹਿਤ ਬੈ ਡੁੱਬ ਗਈ ਹੋਵੇਗੀ, ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ, ਗੁਰੂ ਭਗਤੀ ਡੁੱਬ ਗਈ ਹੋਵੇਗੀ, ਸੀਲ ਸੰਜਮ ਡੁੱਬ ਗਿਆ ਹੋਵੇਗਾ, ਦਇਆ ਵਿਸ਼ਾਲਤਾ ਸਮਦ੍ਰਿਸ਼ਟੀ ਡੁੱਬੀ ਹੋਈ ਹੋਵੇਗੀ। ਹਮ ਦੇ ਖਾਂ ਤੈ ਡੁੱਬੇ। ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਹੋਏ ਨੇ, ਦੁਨੀਆਂ ਡੁੱਬੀ ਹੋਈ ਹੈ, ਗਰਕ ਹੋਈ ਹੈ। ਡੁੱਬੇ ਦੀ ਪਹਿਚਾਣ ਕੀ ਹੈ? ਉਹਦੇ ਕੋਲ ਨਿਤਨੇਮ ਨਹੀਂ ਹੋਵੇਗਾ, ਅੰਮ੍ਰਿਤ ਵੇਲਾ ਨਹੀਂ ਹੋਵੇਗਾ, ਜਪ ਤਪ ਨਹੀਂ ਹੋਵੇਗਾ, ਸੀਲ ਸੰਜਮ ਨਹੀਂ ਹੋਵੇਗਾ, ਦੈਵੀ ਗੁਣ ਨਹੀਂ ਹੋਣਗੇ, ਡੁੱਬਿਆ ਹੋਵੇਗਾ, ਗਰਕ ਹੋਇਆ ਹੋਵੇਗਾ। ਕਦੀ ਕਦਾਈ ਕੋਈ ਇੱਕ ਅੱਧ ਮਨੁੱਖ ਆਪਣਾ ਤਵਾਜ਼ਨ, ਆਪਣਾ ਬੈਲੈਂਸ ਠੀਕ ਰੱਖਦਾ ਹੈ, ਡੁੱਬਦਾ ਨਹੀਂ, ਉਸੇ ਨੂੰ ਅਸੀਂ ਕਹਿੰਦੇ ਹਾਂ ਨਿਰਲੇਪ ਹੈ, ਕਮਲ ਦੀ ਤਰ੍ਹਾਂ। ਪਾਣੀ ਵੱਧਦਾ, ਕਮਲ ਹੋਰ ਉੱਪਰ ਉੱਠਦਾ, ਧਨ ਘਰ ਦੇ ਚ ਵਧ ਰਿਹਾ, ਡੁੱਬਦਾ ਨਹੀਂ ਪਿਆ, ਪ੍ਰਭਤਾ ਵੱਧ ਰਹੀ ਹੈ, ਡੁੱਬਦਾ ਨਹੀਂ ਪਿਆ। ਨਹੀਂ ਤੇ ਕੋਈ ਪ੍ਰਭਤਾ ਚ ਡੁੱਬੇ ਹੋਏ ਨੇ, ਕੋਈ ਧਨ ਸੰਪਦਾ ਦੇ ਡੁੱਬੇ ਹੋਏ ਨੇ, ਕੋਈ ਰੂਪ ਰੰਗ ਦੇ ਡੁੱਬੇ ਹੋਏ ਨੇ। ਹਮ ਦੇ ਖਾਂ ਤੈ ਡੁੱਬੇ। ਮਹਾਰਾਜ ਕਹਿੰਦੇ ਮੈਂ ਦੇਖਦਾ ਦੁਨੀਆਂ ਤੇ ਡੁੱਬੀ ਪਈ ਹੈ। ਧਾਰਮਿਕ ਜੀਵਨ ਤੇ ਕੁਝ ਗੁਣਾਂ ਦੇਖਣਾ ਹੈ। ਸੂਰਜ ਆਪਣਾ ਨੂਰ ਵੰਡਦਾ ਹੈ ਸੰਸਾਰ ਵਿੱਚ ਕਿਰਨਾਂ ਦੇ ਰਾਹੀਂ, ਪਰਮਾਤਮਾ ਦਾ ਪ੍ਰਕਾਸ਼ ਹਿਰਦੇ ਚ ਪਹੁੰਚਦਾ ਹੈ ਗੁਣਾਂ ਦੇ ਰਾਹੀਂ। ਇਹ ਗੁਣਾਂ ਤੋਂ ਪਤਾ ਚੱਲਦਾ ਇੱਥੇ ਚਾਨਣਾ ਹੈ। ਸਾਰੀ ਰੋਸ਼ਨੀ ਸੂਰਜ ਦੀ ਹੈ, ਸਾਰੇ ਗੁਣ ਪਰਮਾਤਮਾ ਦੇ ਨੇ। ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋ। ਮੇਰੇ ਘਰ ਦੇ ਚ ਚਾਨਣਾ ਹੈ, ਪਰ ਚਾਨਣਾ ਤੇ ਸੂਰਜ ਦਾ ਨਾ, ਮੇਰਾ ਤੇ ਨਹੀਂ। ਅਗਰ ਹਿਰਦੇ ਦੇ ਚ ਗੁਣ ਆ ਜਾਣ, ਗੁਣ ਪਰਮਾਤਮਾ ਦੇ ਨੇ, ਠੀਕ ਹੈ। ਗੁਣ ਰੋਸ਼ਨੀ ਨੇ, ਔਗਣ ਅੰਧੇਰਾ ਹੈ। ਜਿਤਨੇ ਔਗਣ ਹੋਣਗੇ ਉਤਨੇ ਹੀ ਉਹ ਭਟਕਦਾ ਹੋਇਆ ਮਨੁੱਖ ਹੋਵੇਗਾ, ਅੰਧੇਰਾ ਹੋਵੇਗਾ। ਜਿਤਨਾ ਗੁਣ ਹੋਣਗੇ ਉਤਨਾ ਹੀ ਉਹਦੀ ਜ਼ਿੰਦਗੀ ਵਿੱਚ ਚਾਨਣਾ ਹੋਵੇਗਾ, ਪ੍ਰਕਾਸ਼ ਹੋਵੇਗਾ। ਔਰ ਜੀਵਨ ਸਹੀ ਮਾਰਗ ਤੇ ਚੱਲ ਰਿਹਾ ਹੋਵੇਗਾ। ਤਾਂ ਮੈਂ ਫਿਰ ਦੁਹਰਾਵਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ। ਤਾਂ ਚੱਲਦੀ ਕੀ ਹੈ? ਸੁਰਤ ਚੱਲਦੀ ਹੈ। ਤੁਸੀਂ ਚੱਲ ਕੇ ਆ ਗਏ, ਸਰੀਰ ਚੱਲ ਕੇ ਆ ਗਿਆ, ਪੈਰ ਚੱਲ ਕੇ ਆ ਗਏ ਨੇ, ਇਹਦੇ ਨਾਲ ਹਾਜ਼ਰੀ ਅਸੀਂ ਭਰੀ ਹੈ। ਅਸੀਂ ਗੁਰੂ ਦੀ ਹਜ਼ੂਰੀ ਚ ਨਹੀਂ ਗਏ, ਗੁਰੂ ਦੀ ਹਜ਼ੂਰੀ ਚ ਸੁਰਤ ਜਾਂਦੀ ਹੈ, ਸ਼ਬਦ ਨਾਲ ਸੁਰਤ ਜੁੜੇਗੀ, ਹੱਥ ਪੈਰ ਨਹੀਂ ਜੁੜਦੇ। ਇਸ ਵਾਸਤੇ ਹਾਜ਼ਰੀ ਭਰਨਾ ਹੋਰ ਗੱਲ ਹੈ, ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੋਰ ਗੱਲ ਹੈ। ਅਗਰ 10,000 ਬੰਦੇ ਹਾਜ਼ਰੀ ਪਏ ਭਰਦੇ ਨੇ, ਗੁਰੂ ਦੀ ਹਾਜ਼ਰੀ ਪਏ ਭਰਦੇ ਨੇ, 1-2 ਬੰਦੇ ਆਉਣਗੇ ਜਿਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਨਸੀਬ ਹੋ ਗਈ। ਕਲਗੀਧਰ ਪਿਤਾ ਦੇ ਰਸਨਾ ਤੋਂ ਇਹ ਬੋਲ ਨਿਕਲਿਆ ਸੀ, ਹਾਜ਼ਰ ਗੈਰਹਾਜ਼ਰ, ਗੈਰਹਾਜ਼ਰ ਹਾਜ਼ਰ। ਸ਼ਾਇਦ ਜਿਨ੍ਹਾਂ ਨੇ ਸਾਖੀ ਸੁਣੀ, ਹਾਜ਼ਰ ਗੈਰਹਾਜ਼ਰ, ਗੈਰਹਾਜ਼ਰ ਹਾਜ਼ਰ, ਜਿਤਨੇ ਬੈਠੇ ਹੋਏ ਸਨ ਉਹਨਾਂ ਦੀ ਸੁਰਤ ਉੱਥੇ ਨਹੀਂ ਸੀ, ਗਿਆਨ ਉੱਥੇ ਨਹੀਂ ਸੀ, ਸੁਰਤ ਸ਼ਬਦ ਵਿੱਚ ਨਹੀਂ ਸੀ। ਹਾਜ਼ਰ ਗੈਰਹਾਜ਼ਰ ਕੁਛ ਨਹੀਂ ਪਹੁੰਚ ਸਕੇ ਸਨ, ਉਹਨਾਂ ਦਾ ਧਿਆਨ ਉੱਥੇ ਸੀ। ਗੈਰਹਾਜ਼ਰ ਹਾਜ਼ਰ, ਚੱਲਣਾ ਤੇ ਸੁਰਤ ਨੇ ਨਾ। ਸੁਰਤ ਅਗਰ ਸ਼ਬਦ ਦੀ ਤਰਫ ਚੱਲ ਪਈ ਹੈ, ਤੇ ਮੈਂ ਇਹ ਵੀ ਦੁਹਰਾ ਦਿਆਂ ਤਾਂ ਕਿ ਗੱਲ ਪੂਰੀ ਸਮਝ ਵਿੱਚ ਆਵੇ, ਸੁਰਤ ਦੇ 3 ਅਰਥ ਨੇ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਸਰੋਤੇ ਸ਼ਬਦ ਤੋਂ ਬਣਿਆ ਸੁਰਤ, ਬਈ ਇਹ ਤੇ ਸਰੋਤਾ ਹੈ, ਇਹ ਤੇ ਸੁਰਤ ਦੇ ਚ ਸੁਣ ਰਿਹਾ। 1 ਸੈਕਿੰਡ ਦੇ 3 ਘਟਨਾਵਾਂ ਘਟਦੀਆਂ ਨੇ ਇੱਕੋ ਹੀ ਸਮੇਂ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤੇ ਸਰੋਤਾ ਹੈ, ਸੁਰਤ ਦੇ ਚ ਹੈ। ਅਗਰ ਇਹ ਸੁਰਤ ਦੇ ਚ ਹੈ ਤਾਂ ਇਹਨੂੰ ਸੁਰਤ ਆ ਜਾਏਗੀ, ਅਗਰ ਸੁਰਤ ਆ ਗਈ ਤਾਂ ਸੁਰਤ ਜੁੜ ਜਾਏਗੀ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ 3 ਘਟਨਾਵਾਂ 1 ਸੈਕਿੰਡ ਦੇ ਚ ਘਟਦੀਆਂ ਨੇ। ਜਿਸ ਵਕਤ ਮਨੁੱਖ ਸੁਣਦਾ ਹੈ ਉਸੇ ਵਕਤ ਹੀ ਸਮਝ ਆ ਜਾਂਦੀ ਹੈ, ਉਸੇ ਵਕਤ ਹੀ ਜੁੜ ਜਾਂਦਾ ਹੈ। ਇਹ ਘਟਨਾ 1 ਸੈਕਿੰਡ ਦੇ ਚ ਘਟਦੀ ਹੈ, 1 ਸੈਕਿੰਡ ਦੇ ਚ ਘਟਦੀ ਹੈ। ਇੱਧਰ ਜ਼ਬਾਨ ਨੇ ਆਖਿਆ ਵਾਹਿਗੁਰੂ, ਇੱਧਰ ਮਨ ਨੇ ਸੁਣਿਆ, ਇੱਧਰ ਮਨ ਨੇ ਸੁਣਿਆ, ਇੱਧਰ ਮਨ ਨੂੰ ਸਮਝ ਆ ਗਈ, ਇੱਧਰ ਮਨ ਨੂੰ ਸਮਝ ਆਈ, ਮਨ ਸ਼ਬਦ ਵਿੱਚ ਲੀਨ ਹੋ ਗਿਆ, ਜੁੜ ਗਿਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜੁੜ ਗਿਆ ਜੋਤੀ ਜੋਤ ਰਲੀ ਸੰਪੂਰਨ ਥੇ। ਇਹ ਜੋਤ ਦੇ ਜੋਤ ਹੋ ਗਏ, ਜੀਵਨ ਯਾਤਰਾ ਸੰਪੂਰਨ ਹੋ ਗਈ। ਹੁੰਦੀ 1 ਛਿੰਨ ਦੇ ਚ ਹੈ, ਨਿਰਮਾਉਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟ ਹੈ। ਨਿਮਕ ਨਿਮਕ 1 ਸੈਕਿੰਡ ਹੈ। ਏਕ ਚਿੱਤ ਜੈ 1 ਛਿੰਨ ਦੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। 1 ਛਿੰਨ 1 ਨਿਮਕ, ਇਹਨੂੰ ਅਤਕਥਨੀ ਨਾ ਸਮਝ ਲੈਣਾ। ਕਿਸੇ ਕਮਰੇ ਵਿੱਚ 50 ਸਾਲ ਦਾ ਅੰਧੇਰਾ ਹੋਵੇ, ਗੁੱਪ ਅੰਧੇਰਾ ਹੋਵੇ, ਉਸ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਲੱਗਣਗੇ? ਨਹੀਂ, 1 ਸੈਕਿੰਡ ਲੱਗੇਗਾ, ਬੱਤੀ ਜਲਾਈ ਤੇ ਗਿਆ। ਜਨਮਾਂ ਜਨਮਾਂਤਰਾਂ ਦੇ ਪਾਪ, ਦੁੱਖ, ਸੰਤਾਪ ਤੇ ਅੰਧੇਰਾ, ਇਹਨੂੰ ਕੱਢਣ ਵਾਸਤੇ ਕਈ ਜਨਮ ਲੱਗਣਗੇ? ਨਹੀਂ, 1 ਸੈਕਿੰਡ ਲੱਗੇਗਾ। ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ, ਇੱਕ ਦਮ ਦੇ ਟਿਕ ਜਾਓ, ਖੁਦਾ ਹਾਜ਼ਰ ਨਾਜ਼ਰ। ਤੇ ਇੱਕ ਦਮ ਹੀ ਅੱਜ ਹੈ। ਬਾਬਾ ਫਰੀਦ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਗੂੰਜਣੀਆਂ ਮਨੋ ਮਚਿੰਦਰੀਆਂ। ਮੈਂ ਪਾਣੀ ਹੁਣ ਪੀਵਾਂ, ਪਿਆਸ ਕੱਲ ਮਿਟੇਗੀ ਕਿ ਹੁਣੇ ਮਿਟਦੀ? ਮੈਂ ਭੋਜਨ ਹੁਣ ਛਕਾਂ, ਹੁਣੇ ਭੁੱਖ ਮਿਟਦੀ ਹੈ ਜਾਂ ਮਹੀਨੇ ਬਾਅਦ ਮਿਟਦੀ ਹੈ? ਮੈਂ ਨਾਮ ਹੁਣ ਜਪਾਂ, ਫਲ ਅਗਲੇ ਜਨਮ ਵਿੱਚ ਮਿਲੇਗਾ? ਸਾਲ 2 ਸਾਲ ਬਾਅਦ ਮਿਲੇਗਾ? ਇਹਨਾਂ ਗੱਲਾਂ ਨੇ ਮਨੁੱਖ ਨੂੰ ਨਿਰਾਸ਼ ਕੀਤਾ ਹੋਇਆ। ਇਹ ਵੀ ਮੈਂ ਅਰਜ਼ ਕਰਾਂ, ਐਸੀ ਗੱਲ ਨਹੀਂ ਹੈ। ਐਕਰ ਕਰੇ ਸੋ ਐਕਰ ਪਾਏ ਮਹਾਰਾਜ ਗੱਲ। ਤਤ ਛਿੰਨ ਟੁੱਕ ਦਮ ਕਰਾਰੀ ਜੋ ਕਰੋ, ਇੱਕ ਦਮ ਵਿੱਚ ਕਿਧਰੇ ਟਿਕ ਜਾਓ, ਹਾਜ਼ਰ ਹਜ਼ੂਰ ਖੁਦਾ। ਮੈਂ ਪਾਣੀ ਹੁਣ ਪੀਵਾਂ ਤੇ ਪਿਆਸ ਮਹੀਨੇ ਬਾਅਦ ਮਿਟੇਗੀ? ਮੈਂ ਰੋਟੀ ਹੁਣ ਖਾਵਾਂ ਤੇ ਭੁੱਖ ਕੱਲ ਮਿਟੇਗੀ? ਲੋਕੀ ਕਹਿੰਦੇ ਨੇ, ਕੋਈ ਨੀ, ਸਹਿਜੇ ਸਹਿਜੇ ਹੋ ਜਾਏਗਾ, ਗਾਸੀ ਲੱਗ ਜਾਂਦੀ ਹੌਲੇ ਹੌਲੇ। ਬੰਦੇ ਨੂੰ ਤਾਪ ਚੜਿਆ ਹੋਵੇ ਬੜਾ ਜ਼ੋਰ ਦਾ, ਤੇ ਉਹ ਡਾਕਟਰ ਨੂੰ ਕਹਿੰਦਾ ਜ਼ਰਾ ਹੌਲੇ ਹੌਲੇ ਬੁਖਾਰ ਮੇਰਾ ਉਤਾਰੀ, ਮਹੀਨਾ ਦੋ ਮਹੀਨਾ ਤੜਪਦਾ ਰਹਾਂ। ਕਹਿੰਦਾ ਛੇਤੀ ਕਰ, ਜਲਦੀ ਠੀਕ ਕਰ। ਵਿਕਾਰਾਂ ਦਾ, ਅਗਿਆਨਤਾ ਦਾ ਤਾਪ ਮਨ ਨੂੰ ਚੜਿਆ ਹੋਵੇ, ਹੌਲੇ ਹੌਲੇ ਹੋ ਜਾਏਗਾ, ਆਹਿਸਤਾ ਆਹਿਸਤਾ ਹੋ ਜਾਏਗਾ। ਇਹ ਠੀਕ ਨਹੀਂ ਹੋਣਾ ਚਾਹੁੰਦਾ। ਇਹ ਰੋਗੀ ਰੋਗ ਨਾਲ ਵੀ ਮੋਹ ਕਰ ਬੈਠਾ। ਮਨੋ ਚਿੰਤਕ ਐਸਾ ਕਹਿੰਦਾ, ਲੰਬੀ ਬਿਮਾਰੀ ਵਿੱਚ ਜੀਣ ਵਾਲੇ ਮਰੀਜ਼ ਬਿਮਾਰੀ ਨਾਲ ਸਹਿਮਤ ਹੋ ਕੇ ਜੀਵਦੇ ਨੇ ਔਰ ਨਿਰਾਸ਼ ਹੋ ਜਾਂਦੇ ਨੇ ਵੀ ਠੀਕ ਨਹੀਂ ਹੋਵਾਂਗੇ। ਕੋਈ ਦੱਸੇ ਵੀ ਸਹੀ ਉਹਨਾਂ ਨੂੰ, ਇਹ ਦਵਾਈ ਲੈ ਲਓ, ਇਹ ਦਵਾਈ ਲੈ ਲਓ, ਉਹਨਾਂ ਦੇ ਅੰਦਰ ਨਿਰਾਸ਼ਾ ਹੈ। ਰੋਗ ਵਿੱਚ ਜੀਣ ਦੀ ਆਦਤ ਬਣ ਗਈ, ਵਿਕਾਰਾਂ ਦੇ ਜੀਣ ਦਾ ਸੁਭਾਅ ਬਣ ਗਿਆ, ਹੁਣ ਠੀਕ ਹੋਣ ਦਾ ਖਿਆਲ ਵੀ ਨਹੀਂ ਔਰ ਠੀਕ ਹੋ ਸਕਾਂਗੇ ਐਸਾ ਭਰੋਸਾ ਵੀ ਨਹੀਂ ਪੈਂਦਾ। ਨਹੀਂ ਠੀਕ ਹੋ ਸਕਾਂਗੇ, ਇਹਦੇ ਵਿੱਚ ਜੀਵਣਾ ਪਏਗਾ। ਜੈਸੇ ਜਰਮਨੀ ਦੇ ਪ੍ਰਸਿੱਧ ਡਾਕਟਰ ਹੋ ਗੁਜ਼ਰੇ, ਫਰਾਇਡ ਨੇ ਕਿਹਾ ਹੈ, ਹੰਕਾਰ ਵਿੱਚ, ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ ਜੀਣਾ ਪਏਗਾ, ਇਹਦਾ ਕੋਈ ਇਲਾਜ ਨਹੀਂ। ਥੋੜ੍ਹਾ ਜਿਹਾ ਇਹਨਾਂ ਨੂੰ ਮਦਨ ਕੀਤਾ ਜਾ ਸਕਦਾ ਹੈ, ਬਾਕੀ ਇਹਨਾਂ ਦਾ ਤਿਆਗ ਨਹੀਂ ਹੋ ਸਕਦਾ। ਇਹ ਜੀਵਨ ਨੂੰ ਛੱਡ ਨਹੀਂ ਸਕਦੇ, ਇਹਨਾਂ ਦੇ ਜੀਵਣਾ ਹੀ ਪਏਗਾ। ਯੂਰਪ ਦੇ ਪੜ੍ਹੇ ਲਿਖੇ ਬੰਦਿਆਂ ਨੂੰ ਇਸ ਫਰਾਇਡ ਨੇ ਬੜਾ ਨਿਰਾਸ਼ ਕੀਤਾ ਹੈ, ਜੀਵਣਾ ਹੀ ਪਏਗਾ, ਇਹਦੇ ਜੀਵਣਾ ਪਏਗਾ। ਉਹਨੇ ਐਲਾਨੀਆਂ ਕਿਹਾ, ਭਾਰਤ ਦੇ ਸੰਤ ਗਲਤ ਕਹਿੰਦੇ ਨੇ, ਮਨ ਵਿੱਚ ਰਾਮ ਹੈ। ਕਹਿੰਦਾ ਨਹੀਂ, ਮਨ ਵਿੱਚ ਕਾਮ ਹੈ। ਮਨ ਵਿੱਚ ਨਿਰੰਕਾਰ ਹੈ, ਕਹਿੰਦਾ ਕਥਾ ਹੀ ਨਹੀਂ, ਮਨ ਵਿੱਚ ਹੰਕਾਰ ਹੈ। ਉਹ ਇੰਜ ਕਹਿੰਦਾ, ਕਹਿੰਦਾ ਮੈਂ ਮਨ ਨੂੰ ਫੋਲ ਕੇ ਦੇਖਿਆ, ਸਿਵਾਏ ਹੰਕਾਰ ਤੋਂ ਹੋਰ ਕੁਛ ਵੀ ਨਹੀਂ ਹੈ। ਮੈਂ ਮਨ ਨੂੰ ਫੋਲ ਕੇ ਦੇਖਿਆ, ਸਿਵਾਏ ਵਾਸਨਾ ਤੋਂ ਹੋਰ ਕੁਛ ਵੀ ਨਹੀਂ ਹੈ। ਮੈਂ ਮਨ ਨੂੰ ਫੋਲ ਕੇ ਦੇਖਿਆ, ਕਹਿੰਦਾ ਸਿਵਾਏ ਕਾਮ ਤੋਂ ਹੋਰ ਕੁਛ ਨਹੀਂ। ਐਵੇਂ ਕਹੀ ਜਾਂਦੇ ਨੇ, ਰਾਮ ਹੈ ਰਾਮ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਸੀਮਾ ਤੱਕ ਉਹ ਠੀਕ ਕਹਿੰਦਾ, ਇੱਕ ਸੀਮਾ ਤੱਕ। ਜੈਸੇ ਸਾਗਰ ਦੇ ਉੱਪਰ ਉੱਪਰ ਤੇ ਲਹਿਰਾਂ ਨੇ, ਜਾਂ ਕੁਝ ਲੱਭਣਗੀਆਂ ਮਛਲੀਆਂ ਨੇ, ਸੰਖ ਨੇ, ਸਿਪੀਆਂ ਨੇ, ਮੋਤੀ ਤੇ ਗਹਿਰੇ ਕਰਦੇ ਕਿਸੇ ਕਿਸੇ ਦੇ ਹੱਥਾਂ। ਉੱਪਰ ਉੱਪਰ ਤੇ ਵਾਕਈ ਮਨ ਦੇ ਖਾਹਿਸ਼ਾਂ ਨੇ, ਕਾਮਨਾਵਾਂ ਨੇ, ਵਾਸ਼ਨਾਵਾਂ ਨੇ, ਜੋ ਬਹੁਤ ਗਹਿਰੇ ਡੁਬਕੀ ਲਾ ਲੈਂਦੇ ਨੇ, ਉਹਨਾਂ ਨੂੰ ਰਾਮ ਨਾਮ ਦਾ ਹੀਰਾ ਮਿਲ ਜਾਂਦਾ। ਤਨ ਮੈਂ ਮਨੁਆ, ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਤਨ ਵਿੱਚ ਮਨ ਹੈ, ਮਨ ਵਿੱਚ ਸੱਚ, ਤਨ ਵਿੱਚ ਮਨ ਹੈ, ਮਨ ਵਿੱਚ ਪ੍ਰਭੂ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਖੇਡ ਸਾਰੀ ਪਹਿਚਾਣਨ ਦੀ ਹੈ, ਪਹਿਚਾਣਨ ਦੀ ਹੈ। ਜਿਸ ਨੂੰ ਮੈਂ ਨਹੀਂ ਜਾਣਦਾ ਉਹ ਨਹੀਂ ਹੈ, ਜਿਸ ਨੂੰ ਮੈਂ ਨਹੀਂ ਸਮਝਦਾ ਉਹ ਨਹੀਂ ਹੈ, ਜੋ ਮੇਰੇ ਚੇਤੇ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਿਮਰਤੀ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਚੱਲ ਤੇ ਪਿਆ ਤੇਰੇ ਮਾਰਗ ਤੇ, ਪਰ ਉਸ ਬੱਚੇ ਦੀ ਤਰ੍ਹਾਂ ਜਿਸਨੇ ਅੱਜ ਚੱਲਣਾ ਸਿੱਖਿਆ। ਦੋ ਸਾਲ ਬਾਅਦ, ਢਾਈ ਸਾਲ ਬਾਅਦ, ਡੇਢ ਸਾਲ ਬਾਅਦ ਬੱਚੇ ਚੱਲਦੇ ਨੇ, ਪੈਰ ਪੁੱਟਦੇ ਨੇ, ਖੜੇ ਹੁੰਦੇ ਨੇ। ਕਿ ਚਾਰ ਪੰਜ ਸਾਲ ਦਾ ਬੱਚਾ ਹੋਵੇ ਤੇ ਬੱਚਾ ਚੱਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। ਗੱਲ ਕੀ ਹੈ, ਬੱਚਾ ਖੜਾ ਨਹੀਂ ਹੁੰਦਾ, ਪੈਰ ਨਹੀਂ ਪੁੱਟਦਾ, ਚਾਰ ਸਾਲ ਦਾ ਹੋ ਗਿਆ, ਪੰਜ ਸਾਲ ਦਾ ਹੋ ਗਿਆ, ਡਾਕਟਰਾਂ ਕੋਲ ਲੈ ਜਾਂਦੇ ਨੇ, ਵੈਦ ਕੋਲ ਲੈ ਜਾਂਦੇ, ਤਿੰਨ ਸਾਲ ਦਾ ਹੋ ਗਿਆ, ਚਾਰ ਸਾਲ ਦਾ ਹੋ ਗਿਆ, ਮੂੰਹ ਅੱਖਰ ਨਹੀਂ ਨਿਕਲਦਾ, ਬੋਲਦਾ ਨਹੀਂ। ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। ਜਿਸ ਦਿਨ ਬੱਚੇ ਦੀ ਜ਼ਬਾਨ ਚੋਂ ਪਹਿਲਾ ਬੋਲ ਨਿਕਲਦਾ, ਅਕਸਰ ਮਾਂ ਹੀ ਨਿਕਲਦਾ, ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ, ਘਰ ਦੇ ਵਿੱਚ ਪ੍ਰਸ਼ਾਦ ਵੰਡਦੇ ਨੇ, ਮਿਠਾਈਆਂ ਵੰਡਦੇ ਨੇ, ਨੱਚਦੇ ਨੇ, ਟੱਪਦੇ ਨੇ, ਬੱਚਾ ਬੋਲਣ ਲੱਗ ਪਿਆ। ਜਿਸ ਦਿਨ ਬੱਚਾ ਕਦਮ ਪੁੱਟੇ, ਬੱਚੇ ਨੇ ਕਦਮ ਪੁੱਟੇ, ਚੱਲਣ ਲੱਗ ਪਿਆ। ਚਲੋ ਇੱਕ ਕਦਮ ਹੀ ਸਹੀ, ਕਦਮ ਤੇ ਪੁੱਟੇ, ਖੜਾ ਤੇ ਹੋਇਆ। ਕੋਈ 30-40 ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਤੇ ਅਜੇ ਵੀ ਸੁਰਤ ਨਹੀਂ ਚਲੀ ਸ਼ਬਦ ਦੀ ਤਰਫ, ਯਕੀਨ ਜਾਣੋ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ। ਗੱਲ ਕੀ ਹੈ, ਇੰਨਾ ਚਿਰ ਹੋ ਗਿਆ ਗੁਰਦੁਆਰੇ ਆਉਂਦੇ, 50 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ, अजे भी अमृत वेले उठ के रसना वाहेगुरु वाहेगुरु नहीं जपदे, गुरु नू भी चिंता हो जाती है, बोलना ही नहीं आया। बाबा बोलना क्या कहिए, जैसे राम नाम रब रही, इन्हू बोलना ही नहीं आया, ये बोलता ही नहीं। 50 साल का हो गया बोलता नहीं, 30-35 साल हो गए ने इन्हू, ये चलता ही नहीं। चलना ते सुरत ने, जपना ते रसना ने, रसना नाम जपो तब मथिए, इन बिद अमृत पाओ, जपना रसना नाल होता। और जपण दे जो ढंग इस्तेमाल करना है, गुरु नानक ने दस दिता है, गावीए सुनिए मन रखिए, जबान गायन करे ते मन सुने, मन स्रोता बने, जबान वक्ता बने। अगर जबान वक्ता बन के मन स्रोता बन गया, ये पुरुष पहुंच गया। जबान वक्ता ते बनी है, मन स्रोता नहीं बने, ये चलते पे पहुंचे कोई, जबान वक्ता ही नहीं बने, जपदा ही नहीं। ते उस बच्चे की तरह होया, 4-5 साल का हो गया, मुंह बोल नहीं निकलते पे, मां बाप नूं चिंता है, गल की है, बोलता नहीं, डिगना की है ते चलना की है। सत्संग विच आया चल पिया, कुछ संगत विच बैठा है डिग गए, सच बोले है चल पिया, झूठ बोल रहे है डिग पे, दान कीता है चल पिया, बेईमानी कर रहे है डिग पे, अमृत दी प्यास पैदा हुई है चल पिया, शराब दी तलब जाग पई है डिग पे। जिंदगी भर ये चलना डिगना, चलना डिगना, यही आता है। हाथ देच गुटका है चल पे है, पर गंदे गीत अलाप रहे है डिग पे। तुसी देख सकते हो, चल देने डिग देने चल दे, सारी जिंदगी चल पेने डिग पेने, कदम अगे तरफ उठते डिग दे पिछे दी तरफ, फिर उत्थे ही आ जाते ने जिथो चले। हुण सारा दिन कोई मनुख एक कदम अगे ते एक कदम पिछे पुटे, किथे पहुंचेगा, किधरे पहुंचेगा, चल चल के थकेगा, चल चल के टूटेगा, पहुंचेगा किधरे नहीं। दावे नाल मैं कह सकदा, 40-40 साल तो जिहड़े गुरुद्वारे आ रहे ने, 40 साल पहले क्रोधी सन, अज भी क्रोधी ने, 40 साल पहले लोभी सन, अज भी लोभी ने, 40 साल पहले झूठे सन, अज भी झूठे ने, और 40 साल पहले वासना दे भरे हुए सन, अज भी ने। कल ते कुछ भी ना बने, मेहनत ते बड़ी की थी, थके भी ने, टूटे भी ने, 40 साल पहले हंकारी सन, अज भी हंकारी, खेड़ते कुछ भी ना, चले ने, चल चल के थके ने, टूटे ने, पहुंचे किधरे भी ने, किधरे भी। हे प्रभु, मैं ते चलना ते डिगदा, तू मेर कर, तू मेरी बांह पकड़, ता ही खेड़ बने। दास गोविंद फतेह सतगुर की बाहां दे मोहे निस्तार, गुरु गोविंद सिंह जी, हे प्रभु अपनी बाह दे, अपनी बाह पकड़ा ते डिगण तो बचिए। मेरे कोल ओ कन नहीं जो तेरे बोल सुन सकन, मनुख कोल जिहड़े कन ने ये पुत्र नूं सुन सकदे ने, मित्र नूं सुन सकदे ने, पत्नी नूं सुन सकदे ने, पति नूं सुन सकदे ने, भरा नूं सुन सकदे ने, मित्रां नूं सुन सकदे ने, गुरु नूं नहीं सुनदे। ये हकीकत है महाराज, मेरे कोल ओ कन नहीं सतगुर कहिंदे जो तैनूं सुन सकां, मेरे कोल ओ जबान भी कोई नहीं जो मैं अपने बोल तेरे तक पहुंचा सकां। मेरे बोल पुत्रां तक पहुंचदे ने, परिवार तक पहुंचदे ने, मित्रां तक पहुंच जांदे ने, पड़ोसियां तक पहुंच जांदे ने, हे प्रभु तेरे तक नहीं पहुंच। मेरे को इतनी तौफीक ही कोई नहीं कि मैं बोल तेरे तक पहुंचावा। पहुंच दिए गल रब तक भी, दिल से जो बात निकलती है असर रखती है, पर नहीं ताकते परवास मगर रखती है, जाका कहा दरगे चले। महाराज कहने जेदा बोलिया होया दरगाह दे चलदा है, परमात्मा सुनदा है, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਣਾ, ਦੇ ਕੰਨ ਸੁਣੋ ਅਰਦਾਸ ਜੀ, ਮੈਂ ਤੇਰੇ ਕੰਨ ਵਿੱਚ ਗੱਲ ਕਰਨੀ ਐਵੇਂ ਥੋੜ੍ਹੀ ਕਰਨੀ, ਤੂੰ ਸੁਣ ਤੇ ਮੈਂ ਬੋਲ। ਭਗਤ ਬੋਲਦੇ ਨੇ ਪ੍ਰਭੂ ਸੁਣਦਾ, ਕਿਉਂ ਉਹਨਾਂ ਦੇ ਬੋਲ ਪ੍ਰਭੂ ਤੱਕ ਪਹੁੰਚਦੇ ਨੇ, ਦਿਲ ਚੋਂ ਨਿਕਲੀ ਹੋਈ ਗੱਲ ਪ੍ਰਮਾਤਮਾ ਤੱਕ ਪਹੁੰਚਦੀ ਹੈ, ਜ਼ਬਾਨ ਤੋਂ ਨਿਕਲੀ ਹੋਈ ਗੱਲ ਤੇ ਸਿਰਫ ਕੰਨਾਂ ਤੱਕ ਪਹੁੰਚਦੀ ਹੈ, ਨਹੀਂ ਪਹੁੰਚਦੀ ਦਿਲ ਤੱਕ, ਨਹੀਂ ਪਹੁੰਚਦੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਸ ਮਗਰ ਰੱਖਦੀ। ਮੇਰੇ ਕੋਲ ਉਹ ਅੱਖਾਂ ਵੀ ਕੋਈ ਨਹੀਂ ਜੋ ਤੈਨੂੰ ਵੇਖ ਸਕਦੀਆਂ ਨੇ, ਜੋ ਪਰਮਾਤਮਾ ਨੂੰ ਵੇਖਦੀਆਂ ਨੇ ਉਹ ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ, ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ, ਇਤਨੀਆਂ ਸੁੰਦਰ ਹੋ ਜਾਂਦੀਆਂ ਨੇ, ਉਹੀ ਨੇਤਰ ਖੂਬਸੂਰਤ ਨੇ ਜਿਨ੍ਹਾਂ ਚ ਪਰਮਾਤਮਾ ਵਸਦਾ ਹੈ। ਉਹ ਨੇਤਰ ਤੇ ਕਰੂਪ ਨੇ, ਮਹਿਲੇ ਨੇ ਜਿਨ੍ਹਾਂ ਦੇ ਅੰਦਰ ਵਾਸ਼ਨਾ ਹੈ, ਜਿਨ੍ਹਾਂ ਦੇ ਅੰਦਰ ਅਨਰਥ ਹੈ। ਸਾਹਿਬ ਕਹਿੰਦੇ ਨੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਜੋ ਤੈਨੂੰ ਦੇਖ ਸਕਣ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟੀਕਾਕਾਰ ਭਾਈ ਗੁਰਦਾਸ ਨੇ ਆਪਦੀ ਗਿਆਤ ਲਈ ਅਰਜ਼ ਕਰਾਂ, ਮੇਰੇ ਦੇਖੇ ਮੇਰੀ ਸਟੱਡੀ ਦੇ ਜੋ ਆਇਆ ਗਾਲਬਨ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਨੇ। ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ ਗੁਣੀ ਗਿਆਨੀ ਭੁਲੇਖਾ ਖਾ ਸਕਦੇ ਸਨ, ਲੋਕੀ ਧੋਖਾ ਖਾ ਸਕਦੇ ਸਨ, ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲ੍ਹਿਆ। ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਾਤਾ, ਇਸ ਸਲੋਕ ਨੂੰ ਵੀ ਖੋਲਦੇ ਨੇ। ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਜਪ ਮੰਤਰ ਸੁਣਾਇਆ, ਧਰਤੀ ਮਾਤਾ ਮਹਿਤ ਕਰ ਓਤ ਪੋਤ ਸੰਜੋਗ ਬਣਾਇਆ। ਅਸੀਂ ਜੋ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ, ਦੇਹੀ ਮਾਟੀ ਬੋਲੇ ਪਵਨ। ਪਵਨ ਨਾ ਹੋਵੇ ਬੋਲ ਨਹੀਂ ਸਕਦੇ। ਦੇਖੋ ਲਾਸ਼ ਪਈ ਆਉਂਦੀ ਪਾਣੀ ਤੇ ਸਰੀਰ ਚ ਹੈ, ਮਿੱਟੀ ਦਾ ਢਾਂਚਾ ਵੀ ਪਿਆ, ਪਵਨ ਨਹੀਂ ਰਹਿ ਗਈ ਤਾਂ ਬੋਲਣਾ ਕੋਈ ਨਹੀਂ, ਬੋਲਣਾ ਹੀ ਬੋਲਣਾ ਤੇ ਪਵਨ ਕਰਕੇ। ਦੇਹੀ ਮਾਟੀ ਬੋਲੇ ਪਵਨ, ਬੋਲਣ ਹਾਰ ਪਰਮ ਗੁਰ ਇਹੀ। ਬੋਲ ਕੇ ਹੀ ਸੰਬੰਧ ਜੁੜਦੇ ਨੇ, ਬੋਲ ਕੇ ਹੀ ਸੰਬੰਧ ਟੁੱਟਦੇ ਨੇ। ਕੁਛ ਐਸਾ ਬੋਲਿਆ ਬੋਲ ਹੁੰਦਾ ਕਿ ਉਹ ਪਰਾ ਬੇਗਾਨਾ ਆਪਣਾ ਹੋ ਜਾਂਦਾ। ਕੁਛ ਜ਼ਬਾਨ ਚੋਂ ਐਸੇ ਬੋਲ ਨਿਕਲਦੇ ਨੇ, ਮੁੱਦਤਾਂ ਦੀ ਮਿੱਤਰਤਾ ਦੁਸ਼ਮਣੀ ਚ ਬਦਲ ਜਾਂਦੀ। ਇੱਕ ਬੋਲ, ਇੱਕ ਬੋਲ, ਇੱਕ ਬੋਲ ਐਸਾ ਬੰਦੇ ਨੂੰ ਤਪਾ ਕੇ ਰੱਖ ਸਕਦਾ, ਸ਼ਾਇਦ ਸਾਰੀ ਰਾਤ ਤੜਪਦਾ ਰਹੇ, ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ, ਇੱਕ ਬੋਲ ਸ਼ਾਂਤ ਵੀ ਕਰ ਸਕਦਾ, ਸਕੂਨ ਵੀ ਦੇ ਸਕਦਾ। ਖੇਡ ਤੇ ਸਾਰੀ ਬੋਲਾਂ ਦੀ, ਮਨੁੱਖੀ ਦੁਨੀਆਂ ਦੀ ਸਾਰੀ ਹਲਚਲ ਬੋਲਚਾਲ ਤੇ ਖੜੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਾਰੇ ਸੰਬੰਧ ਵੀ ਬੋਲਚਾਲ ਤੇ ਖੜੇ ਨੇ। ਮਨੁੱਖ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ, ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ। ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ, ਜਿੱਥੇ ਨਾ ਹੋਵੇ ਬਈ ਸਾਡੀ ਬੋਲਚਾਲ ਹੀ ਕੋਈ ਨਹੀਂ। ਉੱਥੇ ਸੰਬੰਧ ਜੁੜਦੇ ਨੇ ਬੋਲਣ ਕਰਕੇ, ਤੇ ਬੋਲਣਾ ਪਵਨ ਕਰਕੇ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ, ਕਿਉਂਕਿ ਇਸ ਕਰਕੇ ਤੇ ਬੋਲਣਾ। ਵਾਹਿਗੁਰੂ ਵਾਹਿਗੁਰੂ ਤਾਂ ਹੀ ਰਸਨਾ ਜਤ ਸਕਦੀ ਅੰਦਰ ਸਵਾਸ ਚੱਲਣ, ਪਵਨ ਹੈ। ਭਾਵੇਂ ਪਾਣੀ ਪਿਤਾ ਹੈ, ਭਾਵੇਂ ਧਰਤੀ ਮਾਂ ਹੈ, ਪਰ ਪਵਨ ਤੇ ਗੁਰੂ ਹੈ, ਸੰਬੰਧ ਜੋੜਦਾ ਹੈ ਪਰਮਾਤਮਾ ਨਾਲ। ਐਸਾ ਕੁਛ ਬੋਲਣਾ ਹੈ, ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਕੁਛ ਹੈ ਐਸਾ ਬੋਲਣਾ ਕਿ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ, ਕੁਛ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜਦਾ ਹੈ, ਪਰਿਵਾਰ ਨਾਲ ਸੰਬੰਧ ਜੁੜਦਾ ਹੈ। ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ, ਸੰਸਾਰ ਨਾਲ ਸੰਬੰਧ ਜੋੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸ਼ਬਦ, ਤੇ ਜਿਹੜੇ ਬੋਲ ਪਰਮਾਤਮਾ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ। ਰੋਸ਼ਨੀ ਨਾਲ ਭਰੇ ਹੋਏ ਸ਼ਬਦ ਨੇ, ਚਾਨਣੇ ਨਾਲ ਭਰੇ ਹੋਏ ਸ਼ਬਦ ਨੇ। ਖੈਰ ਸੰਖੇਪ ਦੇ ਚ ਮੈਂ ਅਰਜ਼ ਕਰਾਂ, ਮਨੁੱਖ 90% ਪ੍ਰਗਟ ਵੀ ਬੋਲਾਂ ਤੋਂ ਹੀ ਹੁੰਦਾ ਹੈ। ਤਾਂ ਮਰਦ ਏ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨਿਹੋਫਤਾ ਬਾਸ਼ਦ। ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ, ਗੁਣ ਔਗੁਣਾਂ ਦਾ ਪਤਾ ਹੀ ਨਹੀਂ ਚੱਲਦਾ। ਕ੍ਰੋਧੀ ਹੈ ਕਿ ਸ਼ਾਂਤਮਈ ਹੈ, ਕਿ ਜਲਦਬਾਜ਼ ਹੈ ਕਿ ਧੀਰਜਮਾਨ ਹੈ, ਮੂਰਖ ਹੈ ਕਿ ਸਿਆਣਾ ਹੈ, ਧਾਰਮਿਕ ਹੈ ਕਿ ਅਧਾਰਮਿਕ ਹੈ, ਸਤਸੰਗੀ ਹੈ ਕਿ ਕੁਸੰਗੀ ਹੈ, ਬੋਲ ਦੱਸ ਦਿੰਦੇ। ਹੱਥਾਂ ਤੋਂ ਕੁਛ ਨਹੀਂ ਪਤਾ ਚੱਲਦਾ, ਪੈਰਾਂ ਤੋਂ ਕੁਛ ਨਹੀਂ ਪਤਾ ਚੱਲਦਾ, ਮੂੰਹ ਮੱਥੇ ਤੋਂ ਵੀ ਕੁਛ ਨਹੀਂ ਪਤਾ ਚੱਲਦਾ, ਬੋਲਾਂ ਤੋਂ ਪਤਾ ਚੱਲਦਾ। ਤਾਂ ਮਰਦ ਦੇ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਬੰਦਾ ਬੋਲੇ ਨਾ ਕੱਖ ਨਹੀਂ ਪਤਾ ਚੱਲਦਾ। ਕੁਛ ਐਸਾ ਬੋਲਣਾ ਹੈ ਜਿਹਦੇ 'ਚ ਪਰਮਾਤਮਾ ਹੈ, ਕੁਝ ਐਸਾ ਬੋਲਣਾ ਹੈ ਜਿਹਦੇ 'ਚ ਲੋਭ ਹੈ, ਕੁਝ ਐਸਾ ਬੋਲਣਾ ਹੈ ਜਿਹਦੇ 'ਚ ਹੰਕਾਰ ਹੈ, ਕੁਛ ਐਸਾ ਬੋਲਣਾ ਹੈ ਜਿਹਦੇ 'ਚ ਨਿਰੰਕਾਰ ਹੈ। ਤੋ ਇਸ ਤਰ੍ਹਾਂ ਦੇ ਬਿਖੜੇ ਸ਼ਬਦ ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ, ਭੁਲੇਖਾ ਖਾ ਸਕਦਾ ਸੀ, ਭਾਈ ਗੁਰਦਾਸ ਖੋਲ ਲਏ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ, ਇਹਦੇ ਤਾਲੇ ਨੂੰ ਖੋਲ ਦਈਏ, ਸ਼ਬਦਾਂ ਨੂੰ ਖੋਲ ਦਈਏ। ਇੱਥੇ ਆਖੋ ਸਰੀਰ ਦੀ ਗੱਲ, ਸਰੀਰ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਨੇ ਅੱਖਾਂ ਕੋਈ ਨਹੀਂ, ਕੰਨ ਕੋਈ ਨਹੀਂ, ਜ਼ਬਾਨ ਕੋਈ ਨਹੀਂ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ ਟੁੰਡੇ, ਪੈਰ ਵੀ ਕੋਈ ਨਹੀਂ ਲੰਗੜੇ, ਜ਼ਬਾਨ ਵੀ ਕੋਈ ਨਹੀਂ ਗੁੰਗੇ, ਕੰਨ ਵੀ ਕੋਈ ਨਹੀਂ ਬਹਿਰੇ, ਅੱਖਾਂ ਵੀ ਕੋਈ ਨਹੀਂ ਅੰਧੇ। ਇਹ ਤੇ ਸਾਰੇ ਅੰਗ ਭੰਗ ਹੋ ਗਏ। ਭਾਈ ਗੁਰਦਾਸ ਜੀ ਧਿਆਨ ਨਾਲ ਸੁਣਨਾ, ਭਾਈ ਸਾਹਿਬ ਕਹਿੰਦੇ ਨੇ ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇਕੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਹੇ ਗੁਰੂ ਤੈਨੂੰ ਦੇਖ ਸਕਾਂ, ਮੇਰੇ ਕੋਲ ਅੱਖਾਂ ਕੋਈ ਨਹੀਂ, ਅਤੇ ਜਿਹੜੀਆਂ ਅੱਖਾਂ ਹੈਗੀਆਂ ਨੇ ਇਹਦੇ ਨਾਲ ਤੂੰ ਦਿਖਾਈ ਨਹੀਂ ਦਿੰਦਾ। ਭਾਈ ਗੁਰਦਾਸ, ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇਕੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਕਹਿਬੇ ਕੋ ਨਾ ਸੁਰਤ ਨਾ ਸਰਵਨ ਸੁਣਬੇ ਕੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਹੇ ਗੁਰੂ ਤੇਰੇ ਤੱਕ ਮੈਂ ਬੋਲ ਪੁਚਾ ਸਕਾਂ, ਜ਼ਬਾਨੀ ਕੋਈ ਨਹੀਂ, ਪਰ ਤੇਰੇ ਬੋਲ ਮੈਂ ਸੁਣ ਸਕਾਂ, ਮੇਰੇ ਕੋਲ ਕੰਨ ਨਹੀਂ ਕੋਈ ਨਹੀਂ। ਭਾਈ ਗੁਰਦਾਸ, ਕਹਿਬੇ ਕੋ ਨਾ ਸੁਰਤ ਨਾ ਸਰਵਨ ਸੁਣਬੇ ਕੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੇਵਲਾਈਏ। ਅੰਗ ਅੰਗ ਭੰਗ ਰੰਗ ਰੂਪ ਕੁਲਹੀਨ ਦੀਨ, ਕੈਸੇ ਬੋ ਨਾਇਕ ਕੀ ਨਾਇਕਾ ਕਹਾਈਏ। ਭਾਈ ਸਾਹਿਬ, ਭਾਈ ਗੁਰਦਾਸ, ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਜੋ ਗੁਰੂ ਦੀ ਮਤ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੀ ਸਮਝ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੇ ਵਿਚਾਰ ਨੇ ਇਹ ਮੈਨੂੰ ਕਬੂਲ ਨਹੀਂ, ਤੇ ਜੋ ਮੇਰੇ ਵਿਚਾਰ ਨੇ ਗੁਰੂ ਨੂੰ ਕਬੂਲ ਨੇ। ਧਿਆਨ ਨਾਲ ਸੁਣਨ ਵਾਲੀ, ਜੋ ਮੇਰੀ ਸੋਚਣੀ ਹੈ ਗੁਰੂ ਨੂੰ ਪ੍ਰਵਾਨ ਨਹੀਂ, ਗੁਰੂ ਕਹਿੰਦਾ ਠੀਕ ਨਹੀਂ ਹੈ, ਤੇ ਜੋ ਗੁਰੂ ਦੀ ਸੋਚਣੀ ਹੈ ਮੈਨੂੰ ਪ੍ਰਵਾਨ ਨਹੀਂ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮੱਥਾ ਟੇਕਣ ਦਾ ਮਤਲਬ ਇੰਨਾ ਹੀ ਹੈ, ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ, ਗੱਲ ਖਤਮ, ਮੈਂ ਆਪਣਾ ਵਿਚਾਰਾਂ ਦੇ ਮੁਤਾਬਕ ਜੀ ਕੇ ਦੇਖ ਲਿਆ, ਸਿਵਾਏ ਦੁੱਖ ਤੋਂ ਮੇਰੇ ਪੱਲੇ ਹੋਰ ਕੁਛ ਨਹੀਂ ਪਿਆ, ਸਿਵਾਏ ਵਿਪਤਾਵਾਂ ਤੋਂ ਮੇਰੇ ਪੱਲੇ ਹੋਰ ਕੁਛ ਨਹੀਂ ਪਿਆ। ਔਰ ਸਹੀ ਹੈ, ਇਹ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ, ਤੂੰ ਆਪਣੇ ਵਿਚਾਰ ਮੈਨੂੰ ਦੇ। ਔਰ ਗੁਰੂ ਕਹਿੰਦਾ ਵੀ ਹੈ, ਗੁਰ ਕੀ ਮਤ ਤੋਂ ਲੇ ਇਆਂ ਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਭਗਤੀ ਤੇ ਗੁਰੂ ਦੀ ਮਤ ਨਾਲ ਹੋਏਗੀ, ਮੇਰੀ ਮਤ ਨਾਲ ਨਹੀਂ ਹੋ ਸਕਦੀ। ਕਹਿੰਦੇ ਨੇ ਮਨੁੱਖ ਨੂੰ ਆਪਣੇ ਸਰੀਰ ਨਾਲ, ਧਨ ਸੰਪਦਾ ਨਾਲ, ਪਰਿਵਾਰ ਨਾਲ ਵੀ ਇਤਨਾ ਪਿਆਰ ਨਹੀਂ ਹੁੰਦਾ ਜਿਤਨਾ ਆਪਣੇ ਵਿਚਾਰਾਂ ਨਾਲ ਪਿਆਰ ਹੈ। ਆਪਣੇ ਵਿਚਾਰਾਂ ਨਾਲ ਮੋਏ, ਮਨੁੱਖ ਕਹਿ ਵੀ ਦਿੰਦਾ ਇਹਨੇ ਮੇਰੇ ਵਿਚਾਰਾਂ ਨੂੰ ਸੱਟ ਮਾਰੀ। ਜਿਸਮ ਨੂੰ ਸੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਕਰ ਲਵੇ, ਵਿਚਾਰਾਂ ਨੂੰ ਸੱਟ ਲੱਗ ਗਈ ਬਰਦਾਸ਼ਤ ਨਹੀਂ। ਇਹਨੇ ਮੇਰੇ ਵਿਚਾਰਾਂ ਦਾ ਖੰਡਨ ਕੀਤਾ, ਇਹਨੇ ਮੇਰੇ ਵਿਚਾਰਾਂ ਨੂੰ ਚੋਟ ਪਹੁੰਚਾਈ ਗਈ, ਇਹਨੇ ਮੇਰੀ ਸੋਚਣੀ ਨੂੰ ਚੋਟ ਪਹੁੰਚਾਈ ਗਈ, ਇਹਨੇ ਮੈਨੂੰ ਬੜਾ ਦੁਖੀ ਕੀਤਾ। ਇਹਦਾ ਮਤਲਬ ਹੈ ਵਿਚਾਰਾਂ ਨਾਲ ਮਨੁੱਖ ਨੂੰ ਬੜੀ ਭਾਰੀ ਮਮਤਾ ਹੈ, ਜੀਵਨ ਭਰ ਮਮਤਾ ਰਹਿੰਦੀ ਹੈ। ਪਰ ਕਈ ਦਫ਼ਾ ਜਦ ਬਿਰਧ ਹੋ ਜਾਂਦਾ, ਬੁੱਢਾ ਹੋ ਜਾਂਦਾ, ਉਦੋਂ ਕਹਿੰਦਾ ਇਹ ਗੁਰੂ ਇਹ ਮੇਰੀ ਮਤ ਹੁਣ ਲੈ, ਤੂੰ ਆਪਣੀ ਮਤ ਮੈਨੂੰ ਦੇ। ਪਰ ਗੁਰੂ ਕਹਿੰਦਾ ਹੁਣ ਤੇਰੇ ਕੋਲ ਮਤ ਰਹੀ ਵੀ ਹੈ, ਉਹ ਤੇ ਸਾਰੀ ਗਵਾ ਕੇ ਆ ਗਏ। ਸਤਰਾਂ ਕਾ ਮਤ ਹੀਣ, ਅਸੀਆਂ ਕਾ ਵਿਵਹਾਰ ਨਾ ਪਾਵੇ, ਰਹੀ ਕਿੱਥੇ। ਇਸੇ ਵਾਸਤੇ ਤੁਹਾਨੂੰ ਇਹ ਸ਼ੇਰ ਚੇਤੇ ਹੋਵੇਗਾ। ਸ਼ੇਖ ਸਾਦੀ ਸਾਹਿਬ ਨੇ ਕਿਹਾ ਹੈ, ਦਰ ਜਵਾਨੀ ਤੌਬਾ ਕਰਦਨ ਸੀਰਤ ਏ ਪੈਗੰਬਰੀ, ਵਕਤੇ ਪੀਰੀ ਗੁਰ ਕੇ ਜ਼ਾਲਮ ਮੇ ਸ਼ਬਦ ਪਰਹੇਜ਼ਗਾਰ। ਜਿਹੜਾ ਜਵਾਨੀ ਦੇ ਗੁਨਾਹਾਂ ਤੋਂ ਤੌਬਾ ਕਰੇ, ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਉਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੈ। ਤੇ ਪੈਗੰਬਰ ਜਵਾਨੀ ਤੇ ਗੁਨਾਹਾਂ ਤੋਂ ਤੌਬਾ, ਜਵਾਨੀ ਤੇ ਸ਼ੀਲ ਤੇ ਸੰਜਮ, ਜਵਾਨੀ ਤੇ ਆਪਣੇ ਆਪ ਤੇ ਕਾਬੂ, ਇਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੈ। ਪਰ ਬੁੱਢਾ ਹੋ ਗਿਆ ਤੇ ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ, ਇਹ ਫਕੀਰ ਕਹਿੰਦਾ ਮੈਂ ਨਹੀਂ ਮੰਨਦਾ। ਵਕਤ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਜ਼, ਕਿਉਂ ਨਹੀਂ ਮੰਨਦੇ? ਦਲੀਲ ਦਿੱਤੀ ਹੈ, ਇੱਕ ਬੁੱਢਾ ਬਗਿਆੜ ਅਗਰ ਇਹ ਆਖੇ, ਇਹ ਭੇਡੋ ਇਹ ਬੱਕਰੀਓ ਤੁਸੀਂ ਮੈਥੋਂ ਡਰੋ ਨਾ, ਮੈਂ ਤੁਹਾਨੂੰ ਪਕੜਨਾ ਛੋੜ ਦਿੱਤਾ, ਪਕੜਨਾ ਨਹੀਂ ਛੋੜਿਆ, ਉਸ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ। ਗੱਲ ਤਾਂ ਇੰਨੀ, ਬੁੱਢਾ ਬੰਦਾ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ ਹੈ, ਕਤਾ ਹੀ ਨਹੀਂ, ਗੁਨਾਹ ਹੀ ਉਸਦਾ ਤਿਆਗ ਕਰਕੇ ਚਲੇ ਗਏ। ਗੁਨਾਹਾਂ ਨੇ ਬੈਠਣਾ ਸੀ ਅੱਖਾਂ ਵਿੱਚ, ਰਸਨਾਂ ਵਿੱਚ, ਕੰਨਾਂ ਵਿੱਚ, ਹੱਥਾਂ ਚ, ਪੈਰਾਂ ਚ, ਕਿਤੇ ਸਾਰੀਆਂ ਕੁਰਸੀਆਂ ਟੁੱਟੀਆਂ ਪਈਆਂ, ਵਿਚਾਰੇ ਗੁਨਾਹ ਕਿੱਥੇ ਬੈਠਣ, ਕਿਹੜੀ ਥਾਂ ਤੇ ਬੈਠਣ? ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕਤਾ ਹੀ ਨਹੀਂ। ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ। ਭਾਈ ਸਾਹਿਬ ਕਹਿੰਦੇ ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ, ਜੋ ਗੁਰੂ ਦੀ ਮਤ ਹੈ ਉਹ ਮੇਰਾ ਮਨ ਕਬੂਲ ਨਹੀਂ ਕਰਦਾ, ਔਰ ਜੋ ਮੇਰੀ ਮਤ ਹੈ ਉਹ ਗੁਰੂ ਨਹੀਂ ਕਬੂਲ ਕਰਦਾ। ਜੋ ਮੇਰੀ ਸੋਚਣੀ ਹੈ ਇਹ ਗੁਰੂ ਨੂੰ ਪ੍ਰਵਾਨ ਨਹੀਂ ਹੈ, ਔਰ ਜੋ ਗੁਰੂ ਦੀ ਸੋਚਣੀ ਉਹ ਮੈਨੂੰ ਕਬੂਲ ਨਹੀਂ ਹੈ। ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ, ਨਿਚਲ ਹੋਏ ਕੈਸੇ ਉਨ ਮਨ ਲੇਵਲ ਆਈਏ, ਅੰਗ ਅੰਗ ਭੰਗ ਰੰਗ ਰੂਪ ਕੁਲਹੀਨ ਦੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਏ। ਅੰਗ ਅੰਗ ਟੁੱਟੇ ਹੋਇਆ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ, ਕੰਨ ਵੀ ਕੋਈ ਨਹੀਂ, ਜ਼ਬਾਨ ਵੀ ਕੋਈ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਦਾ ਹੁੰਦਾ, ਇਹ ਸਾਰੇ ਗਿਆਨ ਇੰਦਰੇ ਤੇ ਕਰਮ ਇੰਦਰੇ ਨਾ ਹੋਣ ਤੇ ਪੱਥਰ ਤੇ ਬੰਦੇ ਵਿੱਚ ਫਰਕ ਹੀ ਹੈ। ਪੱਥਰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪੱਥਰ ਬੋਲ ਨਹੀਂ ਸਕਦਾ, ਪੱਥਰ ਚੱਲ ਨਹੀਂ ਸਕਦਾ, ਪੱਥਰ ਕੁਛ ਕਰ ਨਹੀਂ ਸਕਦਾ। ਅਗਰ ਮਨੁੱਖ ਪਰਮਾਤਮਾ ਨੂੰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪਰਮਾਤਮਾ ਨਾਲ ਬੋਲ ਨਹੀਂ ਸਕਦਾ, ਆਪਣੇ ਬੋਲ ਪਹੁੰਚਾ ਨਹੀਂ ਸਕਦਾ, ਇਹਦੀ ਸੁਰਤ ਚੱਲੀ ਨਹੀਂ ਪਰਮਾਤਮਾ ਦੇ ਮਾਰਗ ਤੇ, ਕਿ ਕਮ ਸੇ ਕਮ ਧਾਰਮਿਕ ਤਲ ਤੇ ਤੇ ਬੰਦਾ ਪੱਥਰ ਹੀ ਹੋਰ ਕੀ ਹੈ। ਮੈਂ ਦੋ ਸ਼ਬਦਾਂ ਵਾਸਤੇ ਮਾਫੀ ਮੰਗ ਲਵਾਂ। ਬੜੇ ਬੜੇ ਇਕੱਠ ਧਾਰਮਿਕ ਸੰਮੇਲਨ ਮੈਂ ਦੇਖੇ ਨੇ, ਕੋਈ ਇੱਕ ਅੱਧ ਮਨੁੱਖ ਬੈਠਾ ਹੋਵੇ, ਕੋਈ ਦੋ ਚਾਰ ਬੈਠੇ ਹੋਣ, ਔਖੇ ਨਾ ਹੋਣਾ, ਪੱਥਰ ਬੈਠੇ ਦਿਖਾਈ ਦੇਣ। ਇਤਨੀ ਅਸਲੀਅਤ ਪਹਿਲੇ ਕੰਠ ਤੋਂ ਆਈ ਸੀ, ਮੈਂ ਥੱਲੇ ਕੀਤੀ ਸੀ, ਪਰ ਹੁਣ ਇਤਨਾ ਉਛਾਲ ਆ ਗਿਆ, ਆਊਟ ਆਫ ਕੰਟਰੋਲ ਹੋ ਗਈ। ਮੈਂ ਕਹਿ ਬੈਠਾ ਪੱਥਰ। ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਨੂੰ ਕਿਹਾ, ਸੁਣਿਆ ਤੁਸੀਂ ਕਹਿੰਦੇ ਅੱਲਾ ਤੇ ਰਾਮ ਇੱਕੋ ਹੀ ਹੈ। ਸਤਿਗੁਰੂ ਕਹਿਣ ਲੱਗੇ, ਕਿਹੜੀ ਸ਼ੱਕ ਦੀ ਗੱਲ, ਇੱਕੋ ਹੀ ਨੇ, ਤੇ ਚਲੋ ਸਾਡੇ ਨਾਲ ਨਮਾਜ਼ ਪੜ੍ਹੋ ਫਿਰ ਚਲੋ। ਮਹਾਰਾਜ ਕਹਿਣ ਲੱਗੇ, ਚੱਲ ਹੁਣੇ ਹੀ ਚੱਲ, ਇਸ਼ਾ ਦੀ ਨਮਾਜ਼ ਪੜ੍ਹਦੇ ਹਾਂ, ਚੱਲ ਵਕਤ ਹੋ ਗਿਆ। ਇਤਨੀ ਉਮੀਦ ਨਵਾਬ ਨੂੰ ਵੀ ਨਹੀਂ ਸੀ, ਚੱਲ ਪੈਣਾ, ਚੱਲ ਪੈਣਾ। ਸਾਰੇ ਸੁਲਤਾਨਪੁਰ ਵਿੱਚ ਖਬਰ ਪਹੁੰਚ ਗਈ, ਬਾਬਾ ਨਮਾਜ਼ ਪੜ੍ਹਨ ਲਈ ਜਾ ਰਿਹਾ ਨਵਾਬ ਦੀ ਮਸਜਿਦ ਵਿੱਚ, ਔਰ ਨਵਾਬ ਦੇ ਨਾਲ ਜਾ ਰਿਹਾ। ਬਹੁਤ ਸਾਰਿਆਂ ਨੂੰ ਤੇ ਚਿੰਤਾ ਹੋਈ, ਬਾਬੇ ਨੇ ਮਜ਼ਹਬ ਬਦਲ ਲਿਆ। ਬੇਬੇ ਨਾਨਕੀ ਮੁਸਕਰਾਉਂਦੀ ਰਹੀ। ਕਹਿੰਦੇ ਨੇ ਕ੍ਰਿਸ਼ਨ ਦੀ ਪਹਿਲੀ ਭਗਤਣੀ ਜਿਸਦਾ ਪੂਰਾ ਅਟਲ ਵਿਸ਼ਵਾਸ ਸੀ ਉਹ ਦ੍ਰੋਪਦੀ ਸੀ, ਜਿਹਨੇ ਸ਼ਰਧਾ ਲਿਆਂਦੀ। ਜਿਹਨੇ ਮੁਹੰਮਦ ਸਾਹਿਬ ਤੇ ਸਭ ਤੋਂ ਪਹਿਲੇ ਸ਼ਰਧਾ ਲਿਆਂਦੀ ਉਹ ਖਦੀਜਾ ਸੀ, ਉਹਨਾਂ ਦੀ ਪਤਨੀ ਸੀ। ਜਿਸਨੇ ਸਭ ਤੋਂ ਪਹਿਲੇ ਗੁਰੂ ਨਾਨਕ ਤੇ ਸ਼ਰਧਾ ਲਿਆਂਦੀ ਉਹ ਬੇਬੇ ਨਾਨਕੀ ਸੀ। ਇੱਥੋਂ ਸਿੱਖੀ ਚੱਲੀ, ਖਦੀਜਾ ਤੋਂ ਇਸਲਾਮ ਚੱਲਿਆ। ਜੇ ਕਿਧਰੇ ਉਸਦੀ ਪਤਨੀ ਇਨਕਾਰ ਕਰ ਦਿੰਦੀ ਕਿ ਇਸਲਾਮ ਨਹੀਂ ਵਧਣਾ ਸੀ, ਇਹ ਵੀ ਮਹਿਸੂਸ ਕਰਦੇ ਹਾਂ, ਉਹਨੇ ਕਬੂਲ ਕਰ ਲਿਆ, ਮੁਹੰਮਦ ਇਹ ਬੋਲ ਤੁਹਾਡੇ ਨਹੀਂ ਤੇ ਖੁਦਾ ਦੇ ਲੱਗਦੇ। ਤੇ ਮੁਹੰਮਦ ਸਾਹਿਬ ਵੀ ਕਹਿਣ ਲੱਗੇ, ਖਦੀਜਾ ਤੂੰ ਠੀਕ ਜਾਣਿਆ, ਮੈਂ ਤੇ ਚੁੱਪ ਕਰ ਗਿਆ, ਬਿਲਕੁਲ ਚੁੱਪ ਕਰ ਗਿਆ, ਮੈਨੂੰ ਤਾਂ ਹੁਣ ਬੋਲਣਾ ਹੀ ਨਹੀਂ ਆਉਂਦਾ, ਪਤਾ ਨਹੀਂ ਖੁਦਾ ਕੀ ਬੋਲਦਾ। ਗੁਰੂ ਨਾਨਕ ਕਹਿੰਦੇ ਨੇ, ਹੋ ਆਖੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਓ ਜੀਓ। ਮੈਨੂੰ ਬੋਲਣਾ ਨਹੀਂ ਆਉਂਦਾ, ਮੈਂ ਨਹੀਂ ਬੋਲਦਾ, ਪਤਾ ਨਹੀਂ ਰੱਬ ਕੀ ਬੋਲਦਾ, ਪਤਾ ਨਹੀਂ ਪਰਮਾਤਮਾ ਕੀ ਬੋਲਦਾ। ਜੈਸੇ ਮੈਂ ਆਵੇ ਕਸਮ ਕੀ ਵਾਣੀ, ਤੈਸੜਾ ਕਰੀ ਗਿਆਨ ਵੇਲਾ ਦਾ। ਇਹ ਸ਼ਰਧਾ ਸਭ ਤੋਂ ਪਹਿਲੇ ਬੇਬੇ ਨਾਨਕੀ ਦੀ ਸੀ, ਸਿੱਖੀ ਉੱਥੋਂ ਚੱਲੀ। ਖੈਰ ਬਾਬਾ ਮਸਜਿਦ ਵਿੱਚ ਪਹੁੰਚ ਗਏ, ਕਤਾਰ ਵਿੱਚ ਖੜੇ ਹੋ ਗਏ। ਇਮਾਮ ਨੇ ਰੁਕਾਤ ਪੜ੍ਹਨੀ ਸ਼ੁਰੂ ਕੀਤੀ, ਸਾਰਿਆਂ ਨੇ ਸਜਦਾ ਕੀਤਾ, ਗੁਰੂ ਨਾਨਕ ਖੜੇ ਰਹੇ ਖੜੇ ਰਹੇ। ਜਨਮ ਸਾਖੀ ਦੇ ਬੜੇ ਵਿਸਤਾਰ ਨਾਲ ਇਹ ਗਾਥਾ ਲਿਖੀ ਹੋਈ ਔਰ ਵੱਖ ਵੱਖ ਢੰਗ ਨਾਲ ਲਿਖੀ। ਸੁਲਤਾਨਪੁਰ ਦੇ ਨਵਾਬ ਨੇ ਅੱਖਾਂ ਖੋਲ੍ਹ ਕੇ ਦੇਖ ਲਿਆ ਕਿ ਬਾਬੇ ਨੇ ਸਜਦਾ ਨਹੀਂ ਕੀਤਾ, ਝੁਕੇ ਨਹੀਂ ਨੇ, ਕਿ ਨਮਾਜ਼ ਨਹੀਂ ਪੜ੍ਹ ਰਹੇ। ਨਮਾਜ਼ ਪੜ੍ਹਨ ਤੋਂ ਬਾਅਦ, ਸਮਾਪਤੀ ਤੋਂ ਬਾਅਦ ਨਵਾਬ ਕਹਿਣ ਲੱਗਾ, ਸਭ ਗੱਲਾਂ ਹੀ ਗੱਲਾਂ ਨੇ, ਰਾਮ ਇੱਕੋ ਹੈ, ਅੱਲਾ ਇੱਕੋ ਹੀ ਹੈ। ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜ੍ਹੋਗੇ, ਤੁਸੀਂ ਤਾਂ ਨਹੀਂ ਪੜ੍ਹੇ। ਮਹਾਰਾਜ ਕਹਿਣ ਲੱਗੇ, ਸਾਡਾ ਵਾਅਦਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਸੀ, ਤੇਰੇ ਨਾਲ ਮਿਲ ਕੇ ਘੋੜੇ ਨਹੀਂ ਖਰੀਦਣੇ ਸਨ। ਤੂੰ ਤੇ ਕਾਬਲ ਵਿੱਚ ਘੋੜੇ ਪਿਆ ਖਰੀਦ ਰਿਹਾ, ਆਪਾਂ ਘੋੜੇ ਨਹੀਂ ਖਰੀਦਣੇ, ਆਪਾਂ ਤਾਂ ਨਮਾਜ਼ ਪੜ੍ਹਨੀ ਸੀ। ਸਾਡਾ ਵਾਅਦਾ ਇਹ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਹੈ, ਤੇਰੇ ਨਾਲ ਘੋੜੇ ਨਹੀਂ ਖਰੀਦਣੇ। ਤੂੰ ਘੋੜੇ ਖਰੀਦਦਾ ਪਿਆ ਸੀ ਕਿ ਨਮਾਜ਼ ਪਿਆ ਪੜ੍ਹਦਾ ਸੀ? ਹੈਰਾਨ ਹੋ ਗਿਆ ਨਵਾਬ, ਨਮਾਜ਼ ਪੜ੍ਹਦਾ ਘੋੜੇ ਪਿਆ ਖਰੀਦਦਾ ਸੀ? ਕੋਈ ਮੰਦਿਰ ਵਿੱਚ ਪੂਜਾ ਪਾਠ ਕਰਦੇ ਆਪਣੇ ਘੋੜੇ ਖਰੀਦਦਾ, ਕੋਈ ਗੁਰਦੁਆਰੇ ਬੈਠਾ ਕਥਾ ਕੀਰਤਨ ਸੁਣਦੇ ਆ ਪਾਠ ਕਰਦੇ ਆਪਣੇ ਆਪਣੇ ਘੋੜੇ ਲੋਕ ਖਰੀਦਦੇ ਨੇ, ਕੌਣ ਗੁਰੂ ਨਾਲ ਜੁੜਦਾ? ਸਭ ਆਪਣੇ ਆਪਣੇ ਘੋੜੇ ਖਰੀਦਦੇ, ਆਪਣੀਆਂ ਆਪਣੀਆਂ ਗੱਲਾਂ 'ਚ ਉਲਝੇ ਹੋਏ ਹੁੰਦੇ, ਆਪਣੇ ਆਪਣੇ ਝਮੇਲਿਆਂ ਵਿੱਚ ਫਸੇ ਪਏ ਹੁੰਦੇ। ਕਦੀ ਕਦਾਈ ਕੋਈ ਪੁਰਸ਼ ਪ੍ਰਭੂ ਦੀ ਉਸਤਤੀ ਦੇ ਜੁੜੇ। ਹੁਣ ਇੱਥੇ ਪ੍ਰਸ਼ਨ ਪੈਦਾ ਹੁੰਦਾ, ਉਹ ਹੱਥ ਕਿਹੜੇ ਨੇ ਫਿਰ ਜਿਹੜੇ ਸੇਵਾ ਕਰਦੇ, ਉਹ ਪੈਰ ਕਿਹੜੇ ਨੇ ਜਿਹੜੇ ਚੱਲ ਪੈਂਦੇ, ਉਹ ਜ਼ਬਾਨ ਕਿਹੜੀ, ਉਹ ਅੱਖਾਂ ਕਿਹੜੀਆਂ ਨੇ? ਗੁਰੂ ਨਾਨਕ ਨੇ ਉਹਨਾਂ ਦਾ ਖੁਲਾਸਾ ਕੀਤਾ, ਭੈ ਕੇ ਚਰਨ। ਮਨੁੱਖ ਦੇ ਅੰਦਰ ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਲੇਕਿਨ ਪਰਮਾਤਮਾ ਦਾ ਡਰ ਨਹੀਂ। ਸਾਹਿਬ ਕਹਿੰਦੇ ਟੁੰਡਾ ਹੈ, ਦੇਖ ਕੋਲ ਹਾਥੀ ਕੋਈ ਨਹੀਂ, ਪਰਮਾਤਮਾ ਦਾ ਤਾਂ ਡਰ ਹੀ ਨਹੀਂ। ਸਮਾਜ ਤੋਂ ਡਰਦਾ ਹੈ, ਕਾਨੂੰਨ ਤੋਂ ਡਰਦਾ ਹੈ, ਰੱਬ ਦਾ ਤਾਂ ਕੋਈ ਡਰ ਹੀ ਨਹੀਂ, ਪਰਮਾਤਮਾ ਦਾ ਵਾਕਈ ਡਰ ਨਹੀਂ। ਦੇਖੋ ਗੋਲਕ ਨੂੰ ਵੀ ਤਾਲੇ ਲਾਏ ਨਾ, ਤਿੰਨ ਤਿੰਨ ਚਾਰ ਚਾਰ ਲਾਏ ਨਾ, ਇਹਦਾ ਮਤਲਬ ਚੋਰੀ ਦੇ ਇੱਥੇ ਵੀ ਡਰ ਹੈ। ਕਈ ਦਫ਼ਾ ਐਸਾ ਦੇਖਿਆ ਕਿ ਟਿਕਟਾਂ 'ਤੇ ਜੋੜੇ ਨਾ ਰੱਖੋ ਤਾਂ ਪੈਰੀ ਨੰਗੀ ਜਾਣਾ ਪੈਂਦਾ, ਘਰ ਜੁੱਤੀਆਂ ਵੀ ਨਹੀਂ ਲੱਗਦੀਆਂ। ਕੋਈ ਰੱਬ ਦਾ ਡਰ ਥੋੜ੍ਹੀ, ਕਾਨੂੰਨ ਤੋਂ ਡਰਦਾ, ਪੁਲਿਸ 'ਤੇ ਨਹੀਂ ਦੇਖ ਰਹੀ, ਸਮਾਜ ਤੋਂ ਡਰਦਾ, ਦੁਨੀਆਂ 'ਤੇ ਨਹੀਂ ਦੇਖ ਰਹੀ, ਪਰਮਾਤਮਾ ਤੋਂ ਨਹੀਂ ਡਰਦਾ ਜੋ ਹਰ ਜਗ੍ਹਾ ਦੇਖਦਾ। ਵੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ, ਸਦਾ ਵੇਖਦਾ। ਭੈ ਕੇ ਚਰਨ ਕਰ ਭਾਵ ਕੇ, ਪੈਰ ਭਾਵਨਾ ਦੇ ਬਣਾ। ਭਾਵਨਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ, ਪ੍ਰੇਮ ਤੋਂ ਤੇ ਭਰੋਸੇ ਤੋਂ। ਜਿਸ ਤੇ ਭਰੋਸਾ ਹੈ ਉਸ ਨਾਲ ਪ੍ਰੇਮ ਹੈ, ਜਿਸ ਨਾਲ ਪ੍ਰੇਮ ਹੈ ਉਸ ਤੇ ਭਰੋਸਾ। ਕਈ ਦਫ਼ਾ ਬੱਚੇ ਨਾਲ ਪ੍ਰੇਮ ਤੇ ਬੜਾ ਹੈ, ਪਰ ਬੱਚੇ ਤੇ ਭਰੋਸਾ ਨਹੀਂ, ਉਹਦੀ ਹਰ ਗੱਲ ਤੇ ਭਰੋਸਾ ਅਸੀਂ ਥੋੜ੍ਹੀ ਕਰਦੇ ਹਾਂ। ਬੱਚਾ ਬੱਚਾ, ਭਰੋਸਾ ਨਹੀਂ ਆਉਂਦਾ। ਕਈ ਦਫ਼ਾ ਕਿਸੇ ਤੇ ਸਾਡਾ ਭਰੋਸਾ ਤੇ ਪੱਕਾ ਹੈ ਵੀ ਬੰਦਾ ਕਾਬਲੇ ਇਤਬਾਰ ਹੈ, ਭਰੋਸੇ ਹੀ ਹੋ ਗਏ, ਇਸ ਤੇ ਭਰੋਸਾ ਕੀਤਾ ਜਾ ਸਕਦਾ, ਪਰ ਉਹਦੇ ਨਾਲ ਕੋਈ ਪ੍ਰੇਮ ਦਾ ਸੰਬੰਧ ਹੀ ਨਹੀਂ, ਸਿਰਫ ਭਰੋਸੇ ਹੀ ਹੋ ਗਏ। ਭਰੋਸਾ ਤੇ ਪ੍ਰੇਮ ਜਦ ਦੋਵੇਂ ਇਕੱਠੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਭਾਵਨਾ। ਕਰ ਭਾਵ ਕੇ, ਹੱਥ ਬਣਾ ਭਾਵਨਾ ਦੇ, ਪੈਰ ਬਣਾ ਭੈ ਦੇ। ਪਰਮਾਤਮਾ ਦਾ ਭੈ ਹੋਵੇ ਪੈਰ ਗਲਤ ਪਾਸੇ ਨਹੀਂ ਜਾਣਗੇ, ਪਰਮਾਤਮਾ ਦੀ ਭਾਵਨਾ ਹੋਵੇ ਹੱਥ ਗਲਤ ਕਰਨਗੇ ਵੀ ਨਹੀਂ। ਬਹਿ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ, ਅੱਖਾਂ ਬਣਾ ਗਿਆਨ ਦੀਆਂ, ਸਮਝ ਦੀਆਂ, ਸੁਰਤ ਦੇ ਤੇ ਅਰਥ ਸਮਝ, ਸਮਝ ਦੀਆਂ ਅੱਖਾਂ ਬਣਾ, ਲੋਇਣ ਸੁਰਤ ਕਰੇ। ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ, ਇਸ ਤਰ੍ਹਾਂ ਮਿਲਾਵਾ। اقبال کہندے نے دلے بینا بھی کر خدا سے طلب کہ آنکھ کا نور دل کا نور نہیں، دلے بینا بھی کر خدا سے طلب کہ آنکھ کا نور دل کا نور نہیں، علم میں بھی سرور ہے لیکن یہ وہ جنت ہے جس میں حور نہیں۔ ٹھیک ہے گیان باہر دا اکشے گیان وہ بھی کوئی گل ہوئے گی پر رس تو ہی نہیں ہے، کچھ بھی نہیں، گیان تے انبھو ہی ہوتا ہے جو اندروں جنم ہے تے اندر دی دنیا نو بدل دے میں انبھو پرکاش۔ لوئن سرت کرے نانک کہے سیانی ہے یوں کنت ملاوا ہوئے، جتنے چر تک سمجھ دی اکھاں نہیں نے گستاخی معاف نیتر ہی نے، بھاونا نہیں ہے یہ ٹنڈا ہے، پہ نہیں ہے یہ لنگڑا ہے، امرت ویلے اٹھ کے جپدا نہیں ہے یہ تے گنگا ہے، یہ تے گنگا ہے۔ پرماتما دی بانی گرو دے بول سن لگے اندر اتشاہ نہیں پیدا ہوں دا، ایتے بہر ہے، ایتے سن دا ہے، ایتے بہر ہے۔ مہاراج کہندے نے روہلا ٹنڈا اندلا کیوں گل لگے دا ہے، پہلا پادشاہ واق سدگر نانک دیو جی مہاراج دا واق رولا ٹنڈا اندلا کیوں گل لگے دا ہے، جو لنگڑا ہے ٹنڈا ہے اندا ہے بہرا ہے گنگا ہے انو پرماتما کتھوں نسے، انگ انگ بھنگ رنگ روپ کل ہی ندیں، بچے کل انگ نہیں نے، ہاتھ ہیں کچھ نہیں کر سکتا، زبان ہے نہیں بول سکتا، سہجے سہجے اسنو بھوجن ملتا ہے، دودھ ملتا ہے، خوراک ملتی ہے، ایک دن اس دے ہتھاں چ طاقت آؤں کچھ کرن لگ پہ، ایک دن اس دے پیراں چ بل آ جاندا ہے چلن لگ پہندا ہے، ایک دن قوت گویائی مل جاندی ہے بولن لگ پہندا ہے، شریر دے یہ سارے گیان اندرے کرم اندرے کم کرن لگ پیندے نے بھوجن دی شکتی نال، وکاس سارا بھوجن تے کھڑا ہے۔ روز روز بھجن کیتا جائے امرت ویلے اٹھ کے، ہر امرت ویلے وتے کا بیجیا بھگت کھائے خرچ رہے نکھٹے نائیں، واہگرو واہگرو جپدیاں جپدیاں ایک دن واہگرو دکھائی دین لگ پیندے، ایک دن اس دے بول چاروں پاسے سنائی دین لگ پیندے، ایک دن اس دا دامن ہتھاں دے چا جاندا ہے، ایک دن ایسا محسوس ہوندا سی تے پرماتما دی گود وچ بیٹھے ہیں۔ یہ ساری توفیق ملدی ہے بھجن نال، جیسے شریر دا سارا بل کی ہے بھوجن، بھوجن نہ ملے کوئی اندرا وکست نہیں ہوئے گا، منک دا شریر مر جائے گا، پر بھجن روز روز نہ ہوئے وہ اکھاں نہیں ملن گیاں جو پرماتما نو ویکھ سکدی ہیں، وہ کن بھی نہیں ملن گے جو سن سکتے ہیں، وہ زبان بھی نہیں ملے گی جو بھجن دا رس مان سکتی ہے۔ یہ بھی میں عرض کرتے ہیں بھوجن دی برکی منہ تے رکھدے ہیں سواد آ گیا، واہگرو واہگرو جپدے ہیں رس نہیں آیا، کیوں؟ اجے زبان دے چو توفیق نہیں ہے، ورنہ واہگرو آکھن دا بھی اپنا رس ہے، تے جنوں واہگرو آکھدے ہیں رس آوے صاحب کہندے نے پرماتما دی رسنا تے وسے ہے، پرب جی بسے سادھ کی رسنا نانک جن کا داسن دسنا، واہگرو تے دی زبان تے، کیوں؟ اے واہگرو آکھدا ہے رس نال بھر جاندا ہے، اے بانی جپدا ہے رس نال بھر جاندا ہے، بانی تے دی رسنا تے وس گئی، نام تے اس دی رسنا تے وس گیا، جنے چر تک واہگرو واہگرو آکھدے ہیں رس نہ آوے اجے واہگرو رسنا تے نہیں وسیا، جتنے چر تک رسنا تے نہیں وسیا اکھاں نال دکھائی بھی کچھ نہیں دے گا، پرماتما نے دکھائی دے گا، سنسار دکھائی دے گا، کناں نال سنائی بھی نہیں دے گا۔ پہلے گل رس دی، بھوجن پہلے زبان دا رس بنتا ہے، خون بعد وچ بنتا ہے، ماس بعد وچ بنتا ہے، ہڈیاں دی طاقت بعد وچ بنتا ہے، اندریاں دی شکتی بعد وچ بنتا ہے، رس پہلے، بھوجن دی برکی دا رس آ گیا سواد تے پہلے آ گیا، ہوں سہجے سہجے یہ برکی پچے گی، پچ کے خون بنے گی، منج بنے گی، ماس بنے گی، شریر دی طاقت بنے گی۔ واہگرو آخدیا جد رس آ جائے تو سمجھ لینا واہگرو رسنا تے دیواس گئے، اجے روحانی شکتی نہیں ہے، اجے اکھاں دے چ بھی توفیق نہیں ہے کہ پربھو نو دیکھ سکن، ਅਜੇ ਇਹ ਸਿਲਸਿਲਾ ਵਿਕਸਿਤ ਹੋਵੇਗਾ। ਪਰ ਇਤਨੀ ਗੱਲ ਤੇ ਸਪਸ਼ਟ ਹੋ ਗਈ ਜ਼ਬਾਨ ਤੇ, ਇਹ ਪਹਿਲਾ ਕਦਮ ਹੈ। ਬਾਣੀ ਪੜ੍ਹ ਰਹੇ ਹਾਂ ਕੋਈ ਰਸ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਜਪ ਰਹੇ ਹਾਂ ਕੋਈ ਰਸ ਨਹੀਂ ਹੈ, ਅਜੇ ਰਸਨਾ ਤੇ ਵੀ ਨਹੀਂ ਵਸਿਆ। ਅਜੇ ਹਨੂਸ ਦਿੱਲੀ ਦੋ ਰਸਤ, ਰੂਹਾਨੀ ਬਲ ਰੂਹਾਨੀ ਸ਼ਕਤੀ, ਅਜੇ ਵੇਖਣਾ ਉਸ ਪ੍ਰਭੂ ਨੂੰ, ਸੁਣਨਾ ਸਮਝਣਾ ਅਨੁਭਵ ਪ੍ਰਕਾਸ਼, ਉਹ ਤੇ ਲੰਬੀ ਗੱਲ ਹੈ। ਅਜੇ ਤੇ ਆਖਦੇ ਹਾਂ ਰਸ ਵੀ ਨਹੀਂ ਹੈ। ਪ੍ਰਭ ਜੀ ਵਸੇ ਸਾਧ ਕੇ ਰਸਨਾ, ਜੈਸੇ ਰਸ ਆਉਣ ਲੱਗ ਪੈਂਦਾ ਹੈ ਰਸਨਾ ਤੇ ਪ੍ਰਭੂ ਵਸ ਜਾਂਦਾ ਹੈ, ਤੇ ਰਸਨਾ ਵਿੱਚ ਬਰਕਤਾਂ ਆ ਜਾਂਦੀਆਂ ਨੇ, ਬੋਲਾਂ ਵਿੱਚ ਬਰਕਤਾਂ ਆ ਜਾਂਦੀਆਂ ਨੇ, ਇੱਕ ਦਿਨ ਹੱਥਾਂ 'ਚ ਬਰਕਤਾਂ ਆ ਜਾਂਦੀਆਂ ਨੇ ਜਪਦਿਆਂ ਜਪਦਿਆਂ, ਇੱਕ ਦਿਨ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ। ਇਹ ਸਭ ਕੁਝ ਜਪਦਿਆਂ ਜਪਦਿਆਂ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਐਸੇ ਵੀ ਹੱਥ ਨੇ ਬਿਲਕੁਲ ਬੇਬਰਕਤੇ, ਜੇ ਉਹ ਕੰਚਨ ਨੂੰ ਹੱਥ ਲਾਵੇ ਖਿਉ ਸੇਤੀ ਰਲ ਗਿਆ, ਸੋਨੇ ਨੂੰ ਹੱਥ ਪਾਉਂਦਾ ਮਿੱਟੀ ਹੋ ਜਾਂਦੀ, ਬਣਦੇ ਹੋਏ ਕੰਮ ਨੂੰ ਹੱਥ ਪਾਉਂਦਾ ਡੈ ਡੇਰੀ ਹੋ ਜਾਂਦਾ। ਪਰ ਐਸੇ ਵੀ ਹੱਥ ਨੇ ਮਿੱਟੀ ਨੂੰ ਛੂੰਹਦੇ ਨੇ ਸੋਨਾ, ਵਿਗੜੇ ਹੋਏ ਕੰਮ ਨੂੰ ਹੱਥ ਪਾਉਂਦੇ ਨੇ ਸਿਰੇ ਚੜ੍ਹਦਾ। ਮਹਾਰਾਜ ਕਹਿੰਦੇ ਨੇ ਹੱਥਾਂ 'ਚ ਬਰਕਤ, ਪੈਰਾਂ ਦੇ ਸੱਤਿਆ, ਇਹ ਤਾਂ ਆਉਂਦਾ ਜਦ ਪਹਿਲੇ ਬੋਲਾਂ 'ਚ ਬਰਕਤ ਆ ਜਾਏ, ਪ੍ਰਭੂ ਦਾ ਨਾਮ ਰਸਨਾ 'ਤੇ ਟਿਕ ਜਾਏ, ਸਾਹਿਬ ਰਹਿਮਤ ਕਰਨ ਬਖਸ਼ਿਸ਼ ਕਰਨ, ਇਹ ਸੌਗਾਤ ਸਾਡੀ ਚੋਲੀ 'ਚ ਪਵੇ ਤਾਂ ਕਿ ਇਸ ਪਰਮ ਆਨੰਦ ਨੂੰ ਅਸੀਂ ਮਾਣ ਸਕੀਏ। ਇਤਨੀਆਂ ਵਿਚਾਰਾਂ ਪ੍ਰਵਾਨ, ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।